ਸਤਸੰਗੀ ਦਾ ਫਰਜ਼ ਹੋਇਆ ਕਰਦਾ। ਪੂਰਾ ਪੂਰਾ ਲਾਭ ਤਦੇ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਰਸਨਾ ਦੁਆਰਾ ਸ਼ਬਦ ਵਿੱਚ ਬੋਲਦੇ ਰਹੀਏ, ਕੰਨਾਂ ਨੂੰ ਸੁਣ ਵਿੱਚ ਲਗਾ ਛੱਡੀਏ, ਨੇਤਰਾਂ ਨੂੰ ਉਸ ਪਾਸਿਓਂ ਰੋਕ ਕੇ ਗੁਰੂ ਸਰੂਪ ਦੇ ਧਿਆਨ ਵਿੱਚ ਮੈਵ ਰੱਖੀਏ, ਬੁੱਧ ਨਾਲ ਵਿਚਾਰ ਕਰੀ ਜਾਈਏ। ਜਿਉਂ ਮਨ ਟਿਕਦਾ ਹੈ, ਇਕਾਗਰ ਹੁੰਦਾ ਹੈ, ਜੋ ਗੁਰੂ ਬਾਬਾ ਜੀ ਦੀ ਸਿੱਖਿਆ ਹੈ ਉਸਦਾ ਪੂਰਾ ਪੂਰਾ ਲਾਭ ਹੁੰਦਾ। ਦੁਨੀਆਂ ਵਿੱਚ ਸਤਸੰਗ ਔਰ ਪ੍ਰਸੰਗ ਦੋ ਗੱਲਾਂ ਹਨ। ਦੋਨਾਂ ਵਿੱਚ ਵਿਚਰਨ ਵਾਲਾ ਜਿਹੜਾ ਸ਼ਖਸ ਹੈ, ਦੋਨਾਂ ਦੇ ਅਲੈਦਾ ਅਲੈਦਾ ਫਲ ਹਨ, ਜਿਵੇਂ ਅੰਮ੍ਰਿਤ ਦਾ ਔਰ ਲਹਿਰ ਦਾ ਅਲੈਦਾ ਅਲੈਦਾ ਫਲ ਹੋਇਆ ਕਰਦਾ ਹੈ। ਦੇਵ ਖਾਣ ਵਾਲਾ ਮ੍ਰਿਤੂ ਨੂੰ ਪ੍ਰਾਪਤ ਹੁੰਦਾ ਹੈ, ਅੰਮ੍ਰਿਤ ਖਾਣ ਵਾਲਾ ਅਮਰ ਹੋ ਜਾਂਦਾ। ਇਸੀ ਤਰ੍ਹਾਂ ਹੀ ਸੰਗਤ ਦੁਆਰਾ ਇਸਦਾ ਜੀਵਨ ਵਿਨਾਸ਼ ਹੋ ਜਾਂਦਾ, ਬਰਬਾਦ ਹੋ ਜਾਂਦਾ, ਦੁਖਦਾਈ ਹੋ ਜਾਂਦਾ, ਦੋਏ ਜਹਾਨ ਨਰਕ ਬਣ ਜਾਂਦੇ ਹਨ। ਪਰ ਸਤਸੰਗ ਦੁਆਰਾ ਇਹਦੇ ਦੋਨੋਂ ਜਹਾਨ ਸੁਹੇਲੇ ਹੋ ਜਾਂਦੇ, ਲੋਕ ਸੁਖੀ ਲੋਕ ਸੁਹੇਲਾ ਬਣ ਜਾਂਦਾ। ਸੰਗਤ ਦੇ ਜਿਹੜੇ ਅਸਰ ਹੋ ਕੇ ਇਨਸਾਨ ਬਹੁਤ ਸਾਰੀਆਂ ਬੁਰਾਈਆਂ ਵਿੱਚ ਪ੍ਰਵਿਰਤ ਹੁੰਦਾ ਹੈ, ਇਹਦਾ ਸੁਭਾਵ ਵੀ ਉਹੋ ਜਿਹਾ ਬੁਰਾ ਹੋ ਜਾਂਦਾ। ਸੁਭਾਵ ਹੈ ਤਾਂ ਜਾਂਦਾ ਹੈ ਬੁਰਾ, ਲੇਕਿਨ ਹਟਣਾ ਬੜਾ ਮੁਹਾਲ ਹੁੰਦਾ। ਉਹ ਜਿਤਨੀ ਦੇਰ ਤੱਕ ਬੁਰਾ ਸੁਭਾਵ ਦੂਰ ਨਹੀਂ ਹੁੰਦਾ, ਉਸਦੇ ਕੌੜੇ ਫਲ ਉਸਨੂੰ ਖਾਣੇ ਹੀ ਪੈਂਦੇ। ਇਸੀ ਤਰ੍ਹਾਂ ਬੜੀ ਦੇਰ ਤੱਕ ਸੰਗਤ ਕਰਦਿਆਂ ਕਰਦਿਆਂ ਬੁਰੇ ਕੰਮਾਂ ਵਿੱਚ ਪ੍ਰਵਿਰਤ ਰਹਿੰਦੇ ਹਾਂ, ਪ੍ਰੇਮੇ ਦੇ ਸਰੀਰ ਨੂੰ ਕੋੜ ਦਾ ਰੋਗ ਲੱਗ ਜਾਂਦਾ। ਮਿੱਤਰ ਦੋਸਤ ਜਿਤਨੇ ਸਨ ਸਭ ਦੂਰ ਹੋ ਗਏ, ਘਰ ਦੇ ਵੀ ਪਰਾਏ ਬਣ ਜਾਂਦੇ ਹਨ, ਘਰੋਂ ਰਹਿਸ਼ ਅਲਹਿਦਾ ਕਰ ਦਿੱਤੀ, ਖੂਹ ਤੇ ਛੱਪਰੀ ਪਾ ਦਿੱਤੀ ਗਈ, ਕੋਈ ਵੀ ਨੇੜੇ ਨਹੀਂ ਆਉਂਦਾ। ਇਨਸਾਨ ਕਰਮ ਕਰਨ ਵੇਲੇ ਤਾਂ ਹੱਸਦਾ ਹੈ, ਪਰਵਾਹ ਨਹੀਂ ਜਾਣਦਾ, ਕਿਸੇ ਦੀ ਨੇਕ ਨਸੀਹਤ ਨੂੰ ਮੰਨਦਾ ਨਹੀਂ, ਪਰ ਜਿਸ ਵਕਤ ਉਸ ਬੁਰਾਈ ਦਾ ਫਲ ਭੁਗਤਣਾ ਪੈਂਦਾ ਉਸ ਵਕਤ ਰੋਇਆ ਕਰਦਾ ਹੈ। ਜੈਸੇ ਚੋਰ ਚੋਰੀ ਕਰਨ ਵੇਲੇ ਤਾਂ ਕਿਸੇ ਦੀ ਨਹੀਂ ਮੰਨਦਾ, ਜਦੋਂ ਪਕੜਿਆ ਜਾਂਦਾ, ਗ੍ਰਿਫਤਾਰ ਹੁੰਦਾ, ਸਜ਼ਾ ਹੁੰਦੀ ਹੈ, ਦੁਖੀ ਹੁੰਦਾ, ਫਿਰ ਹੁੰਦਾ। ਇਸੀ ਤਰ੍ਹਾਂ ਹੀ ਬੁਰਾਈ ਕਰਨ ਵਾਲਾ ਪੁਰਸ਼ ਬੁਰਾਈ ਕਰਨ ਵੇਲੇ ਤਾਂ ਹੱਸਦਾ ਹੈ, ਜਿਸ ਵਕਤ ਉਹਦਾ ਫਲ ਦੁੱਖ ਭੁਗਤਣਾ ਪੈਂਦਾ ਉਸ ਵਕਤ ਉਸਨੂੰ ਰੋਣਾ ਪੈਂਦਾ। ਅੱਜ ਇਹੋ ਜਿਹੀ ਹਾਲਤ ਹੀ ਪ੍ਰੇਮੀ ਦੀ ਹੈ, ਉਹਦੀ ਜ਼ਿੰਦਗੀ ਨਰਕ ਬਣੀ ਹੋਈ ਹੈ, ਉੱਤੇ ਛੱਪਰੀ ਵਿੱਚ ਰਹਿੰਦਾ ਹੈ, ਹੱਥਾਂ ਪੈਰਾਂ ਦੇ ਨਾ ਝੜਕੇ ਗੁੱਟੋ ਕੇ ਪੀਪ ਜਾਂਦੀ ਹੈ, ਕੋਈ ਨੇੜੇ ਨਹੀਂ ਆਉਂਦਾ, ਮਨ ਕਰਕੇ ਵੀ ਜਲਦਾ ਹੈ, ਤਨ ਕਰਕੇ ਵੀ ਜਲਦਾ ਹੈ, ਅਤਿਅੰਤ ਦੁਖੀ ਹੈ। ਇਹੋ ਜਿਹੇ ਵਿਸ਼ੇਸ਼ ਦੁੱਖ ਨੂੰ ਨਰਕ ਦੱਸਿਆ ਜਾਂਦਾ ਹੈ। ਇੱਥੇ ਨਰਕ ਭੁਗਤ ਰਿਹਾ ਹੈ, ਭੈਣ ਭਰਾ ਸਾਕ ਸੰਬੰਧ ਮਿੱਤਰ ਦੋਸਤ ਸਭ ਦੂਰ ਹੋ ਚੁੱਕੇ ਹਨ। ਭੈਣਾਂ ਤੇ ਭਾਈ ਜੀ ਨਾ ਦੂਰ ਸਭ ਦੁੱਖਣ ਬਣ ਗਏ, ਭੈਣਾਂ ਤੇ ਭਾਈ ਜੀ ਨਾ ਦੂਰ ਸਭ ਦੁੱਖਣ ਮੁਸ਼ਕਲੀਅਤ ਬਣੇ। ਕੋਈ ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣ ਸਾਕ ਦੇ ਭੱਜ ਖੁੱਲੇ। ਆਸਰਾ ਹੁੰਦਾ ਹੈ ਗੁਰੂ ਪਰਮੇਸ਼ਰ ਦੁੱਖਾਂ ਵਿੱਚ ਵੀ ਪਲਾਨੀ ਨੂੰ ਨਹੀਂ ਛੱਡਦਾ। ਜਦੋਂ ਉਸਦੀ ਸ਼ਰਨ ਡਿੱਗੇ ਬੰਦਾ ਉਸਦੀ ਮਦਦ ਕਰਦਾ ਹੈ। ਅੱਜੇ ਸਭੋ ਆਸਰਾ ਚੁੱਕੇ ਸਭ ਇਸਰਾ ਕੀਤੇ ਆਵੇ ਉਸ ਪਾਵਨ ਤਾਂ ਲੱਗੇ ਨਾ ਤੱਤੀ ਸਾਸੰਗ ਦੁੱਖ ਦਾਰੂ ਬਣਿਆ ਕਰਦਾ ਹੈ। ਗੁਰੂ ਜੀ ਦੁੱਖ ਨੂੰ ਦਾਰੂ ਦੱਸਦੇ ਹਨ। ਤੇਰੇ ਦੁੱਖਾਂ ਦੀ ਬਣੂਗੀ ਦਾਰੂ, ਤੇਰੇ ਪਾਸੇ ਚੁੱਕਦਾ ਨਾ, ਰੱਬ ਦੀ ਬੰਦਗੀ ਵੱਲ ਨਾ ਆਉਂਦਾ, ਆਪਣੀ ਜ਼ਿੰਦਗੀ ਦਾ ਰੁੱਖ ਨਾ ਬਦਲਦਾ। ਦੁੱਖ ਇੱਕ ਇਹੋ ਜਿਹੀ ਚੀਜ਼ ਹੈ, ਪਰਮੇਸ਼ਰ ਕਹਿੰਦਾ ਦੁੱਖ ਜੀਵਾਂ ਨੂੰ ਆਪਣੇ ਵੱਲ ਖਿੱਚਣ ਦੀ ਮੇਰੀ ਜੇਵਰੀ ਹੈ, ਰੱਸੀ ਹੈ। ਜਿਸ ਨੂੰ ਮੈਂ ਆਪਣੇ ਵੱਲ ਖਿੱਚਣਾ ਚਾਹੁੰਦਾ ਹਾਂ ਉਸਨੂੰ ਦੁੱਖ ਪ੍ਰੇਰਦਾ ਹਾਂ। ਦੁੱਖ ਤੋਂ ਸਾਰੀ ਦੁਨੀਆਂ ਡਰਦੀ ਹੈ ਸਾਧ ਸਿੰਘ। ਇਸੇ ਸਮੇਂ ਸਾਡੇ ਹਿੰਦੁਸਤਾਨ ਵਿੱਚ ਪਾਂਡਵਾਂ ਦਾ ਰਾਜ ਸੀ। ਇਹ ਪੰਜ ਭਰਾ ਸਨ, ਯੁਧਿਸ਼ਠਿਰ, ਭੀਮ, ਅਰਜਨ, ਨਕੁਲ, ਸਹਿਦੇਵ। ਵੱਡਾ ਭਰਾ ਯੁਧਿਸ਼ਠਿਰ ਰਾਜਾ ਸੀ। ਚਾਰ ਭਰਾ ਛੋਟੇ ਰਾਜ ਕਾਜ ਵਿੱਚ ਬੜੀ ਮਦਦ ਦਿੰਦੇ ਸੀ। ਇਹਨੇ ਰਲ ਮਿਲ ਕੇ ਪ੍ਰਜਾ ਨੂੰ ਸੁੱਖ ਦੇਣ ਦਾ ਉਪਰਾਲਾ ਕਰਦੇ ਸਨ। ਇਹਨਾਂ ਦੀ ਮਾਤਾ ਦਾ ਨਾਂ ਸੀ ਕੁੰਤੀ। ਉਹ ਰੋਜ਼ ਅਰਦਾਸ ਕਰਿਆ ਕਰਦੀ ਸੀ, ਪ੍ਰਭੂ ਮੈਨੂੰ ਦੁੱਖ ਦੇ। ਇੱਕ ਦਿਨ ਕਿਸੇ ਨੇ ਪੁੱਛਿਆ, ਮਾਤਾ ਦੁੱਖ ਤੋਂ ਸਾਰੀ ਦੁਨੀਆਂ ਡਰਦੀ ਹੈ, ਤੂੰ ਰੋਜ਼ ਦੁੱਖ ਦੇ ਵਾਸਤੇ ਪ੍ਰਾਰਥਨਾ ਕਰਦੀ ਹੈ ਪ੍ਰਭੂ ਅੱਗੇ, ਇਹ ਕੀ ਗੱਲ? ਉਹ ਕਹਿੰਦੀ, ਦੇਖੋ ਅਸੀਂ ਚੱਕਰਵਰਤੀ ਰਾਜੇ ਹਿੰਦੁਸਤਾਨ, ਹਰ ਕਿਸਮ ਦੇ ਸਾਨੂੰ ਜਿਸਮਾਨੀ ਸੁੱਖ ਪ੍ਰਾਪਤ ਹਨ। ਇਹਨਾਂ ਜਿਸਮਾਨੀ ਸੁੱਖਾਂ ਦੇ ਵਿੱਚ ਲੱਗ ਕੇ ਬੰਦਾ ਰੱਬ ਨੂੰ ਭੁੱਲ ਜਾਂਦਾ। ਰੱਬ ਨੂੰ ਭੁੱਲਿਆ, ਇਹਦੀ ਆਫਤ ਗੰਦੀ ਹੋਈ, ਅਸਲੀ ਸੁੱਖ ਤੋਂ ਖਾਲੀ ਰਿਹਾ। ਇਸ ਕਰਕੇ ਮੈਂ ਪ੍ਰਾਰਥਨਾ ਕਰਦੀ ਹਾਂ ਇਹ ਪਰਮਾਤਮਾ ਮੈਨੂੰ ਦੁੱਖ ਦੇ। ਕੋਈ ਨਾ ਕੋਈ ਦੁੱਖ ਰਹੇ ਤਾਂ ਪਰਮੇਸ਼ਰ ਯਾਦ ਰਹਿੰਦਾ ਹੈ, ਯਾਨੀ ਦੁੱਖ ਦਾ ਰੂਪ ਬਣਦਾ ਹੈ। ਸਾਹਿਬ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਜਿਹਦੇ ਚਰਨਾਂ ਵਿੱਚ ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਿਵਾਜ਼, ਕਿਸੀ ਤੇ ਪ੍ਰਸੰਨ ਹੋਵੋ, ਖੁਸ਼ ਹੋਵੋ, ਕੀ ਬਖਸ਼ੋ, ਹੁਕਮ ਹੋਇਆ ਰਾਜ ਭਾਗ ਈਸ਼ਵਰ ਮਾਨ ਪ੍ਰਤਾਪ ਦੁਨੀਆਂ ਦਾ ਪ੍ਰਤਾਪ ਆਪ ਸਭ ਕੁਛ ਬਖਸ਼ ਦੀ। ਫਿਰ ਅਰਜ਼ ਕੀਤੀ ਗਰੀਬ ਨਾਲ, ਉਦੋਂ ਵੀ ਖੁਸ਼ ਹੋਵੋ, ਫਿਰ ਕੀ ਬਖਸ਼ੋ। ਹੁਕਮ ਹੋਇਆ ਜੇਕਰ ਇਹ ਫਰਜ ਵਗੈਰਾ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦਾ ਭਜਨ ਨਾ ਛੱਡੇ, ਆਪਣੀ ਜ਼ਿੰਦਗੀ ਦਾ ਮੁੱਦਾ ਵਾਹਿਗੁਰੂ ਦੀ ਬੰਦਗੀ ਕਰਨਾ, ਇਹ ਨਾ ਛੱਡੇ। ਦਾਤਾਂ ਸਭ ਵਾਹਿਗੁਰੂ ਦੀਆਂ ਜਾਣੇ, ਫਿਰ ਤਾਂ ਉਹਦਾ ਹੋਰ ਵੀ ਵੱਧ ਜਾਂਦਾ ਹੈ। ਜੇਕਰ ਦੁਨਿਆਵੀ ਪਦਾਰਥਾਂ ਦੇ ਵਿੱਚ ਲੱਗ ਕੇ ਭੁੱਲ ਜਾਂਦੇ, ਕਿਉਂਕਿ ਸ਼ਾਸਨ ਦੁਨਿਆਵੀ ਪਦਾਰਥਾਂ ਦੇ ਵਿੱਚ, ਰੱਬ ਨੂੰ ਭੁਲਾਉਣ ਦੀ ਬੜੀ ਤਾਕਤ, ਬੜੀ ਸ਼ਕਤੀ ਹੈ। ਈਸ਼ਵਰੀ ਮਾਇਆ ਈਸ਼ਵਰ ਨੂੰ ਭੁਲਾ ਦੇਣ ਵਾਲੀ ਚੀਜ਼। ਕਦੇ ਹੀ ਕਿਸੇ ਮੌਕੇ ਕਬੀਰ ਜੀ ਨੇ ਕਿਹਾ ਸੀ, ਹੇ ਪ੍ਰਭੂ, ਇਸ ਮਾਇਆ ਨੇ ਤੇਰੇ ਚਰਨ ਭੁਲਾ ਦਿੱਤੇ, ਇਹਨੂੰ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤਨ ਉਪਜੇ ਜਨ ਕੋ ਜਨ ਜਨ ਕਹਾਂ ਕਨੇ ਵਿਚਾਰੇ, ਮਾਇਆ ਦਾ ਸੁਭਾਵ ਕਰ। ਮਾਇਆ ਮੋਹਣੀ ਮੋਹਣੀ ਨੇ, ਚਰਨ ਵਿਸਾਰੇ, ਕਿੰਚ ਪ੍ਰੀਤਨ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ, ਹੈ ਪ੍ਰਭੂ ਇਹ ਅੰਤਰਜਾਮੀ ਹੈ ਪਤਤ ਪਾਵਨ, ਇਸ ਮਾਇਆ ਨੇ ਤੇਰੇ ਚਰਨ ਭੁਲਾ ਦਿੱਤੇ ਹੋਏ, ਮਿਹਰ ਕਰੋ ਇਸ ਮਾਇਆ ਨੂੰ ਸੰਕੋਚੋ। ਸਾਧ ਸਿੰਘ, ਮਾਇਆ ਪਰਮੇਸ਼ਰ ਨੂੰ ਭੁਲਾ ਦੇਣ ਦੀ ਬੜੀ ਸ਼ਕਤੀ ਰੱਖਦੀ। ਗੁਰੂ ਜੀ ਕਹਿੰਦੇ ਉਹਨਾਂ ਸਿੱਖਾਂ ਨੂੰ, ਜੇਕਰ ਈਸ਼ਵਰ ਜੀ ਧਨ ਦੌਲਤ ਪ੍ਰਭਤਾ ਆਦਿ ਜੋ ਕੁਛ ਵੀ ਹੈ ਕਿੰਨੇ ਕਿਸਮ ਦੀ ਜੜ ਚੇਤਨ ਸੂਖਮ ਆਦਮ ਆਇਆ, ਕਿਸ ਨੂੰ ਪਾ ਕੇ ਪਰਮੇਸ਼ਰ ਨੂੰ ਨਾ ਭੁੱਲੇ। ਜ਼ਿੰਦਗੀ ਦਾ ਮੁੱਦਾ, ਆਪਣੇ ਮਾਨੁਕ ਤਨ ਦਾ ਪ੍ਰਯੋਜਨ ਉਹ ਹਮੇਸ਼ਾ ਸਾਹਮਣੇ ਰੱਖੇ। ਬੰਦ ਵਿੱਚ ਲੱਗਿਆ ਤਾਂ ਮਾਇਆ ਇਸਦੇ ਗਲਬਾਨੀ ਤੋਂ ਇਸ ਨੂੰ ਦੁੱਖ ਨਹੀਂ ਦੇ ਸਕਦੀ, ਗੁਰਮੁਖ ਮਾਇਆ ਵਿੱਚ ਉਦਾਸੀ ਹੋ ਕੇ ਰਹਿੰਦਾ ਹੈ। ਪਰ ਜੇਕਰ ਮਾਇਆ ਵਿੱਚ ਲੱਗ ਕੇ ਭੁੱਲ ਜਾਏ ਔਰ ਉਸ 'ਤੇ ਹੋਵੇ ਖੁਸ਼ੀ ਤਾਂ ਉਸਦੀ ਮਾਇਆ ਨੂੰ ਸੰਕੋਚ ਲੈਂਦਾ, ਉਸਦੇ ਧਨ ਪਦਾਰਥ ਨੂੰ ਖੋ ਲੈਂਦਾ ਹੈ। ਉਹ ਕਿਉਂ? ਜਦੋਂ ਉਹ ਤੋਂ ਇਹ ਵਸਤਾਂ ਖੁਸ਼ਦੀਆਂ ਦੁਖੀ ਹੁੰਦਾ, ਦੁਖੀ ਹੋ ਕੇ ਇਨਸਾਨ ਅਵੱਸ਼ੀ ਰੱਬ ਦੇ ਪਾਸੇ ਆਉਂਦਾ ਹੈ। ਬਲਕਿ ਕਈ ਜਨਮਾਂ ਦੇ ਦੁੱਖਾਂ ਦਾ ਤਜਰਬਾ ਇਸਦੇ ਚਿੱਤੇ ਵਿੱਚ ਵੈਰਾਗ ਪੈਦਾ ਕਰਦਾ ਹੈ, ਵਰਨਾ ਇਹਦੇ ਵਿੱਚ ਹੀ ਲੱਗ ਕੇ ਸਾਰੀ ਆਯੂ ਬਤੀਤ ਕਰ ਜਾਂਦਾ ਹੈ। ਮਾਇਆ ਮਨੋ ਨਾ ਵਿਸਰੇ ਮੰਗੇ ਦਮਾ ਦਮ, ਆ ਮਨ ਵਿੱਚ ਇਹੀ ਬਣਿਆ ਰਹਿੰਦਾ ਆਹ ਮਿਲ ਜੇ ਆ ਮਿਲ ਜੇ। ਬਹੁਤ ਸਾਰੇ ਤਾਂ ਭਜਨ ਹੀ ਮਾਇਆ ਦੀ ਇੱਛਾ ਰੱਖ ਕੇ ਕਰਦੇ। ਮੁੜ ਤੱਕਿਆ ਭਜਨ ਕਰਨ ਦਾ ਪ੍ਰਯੋਜਨ ਸੀ ਮਾਇਆ ਤੋਂ ਉੱਚਾ ਉੱਠਣਾ। ਤਾਂ ਤੇ ਗੁਰੂ ਦਸ਼ਮੇਸ਼ ਜੀ ਫਰਮਾਉਂਦੇ ਹੋਏ, ਹਾਂ ਮੇਰੀ ਉਸ 'ਤੇ ਜ਼ਿਆਦਾ ਖੁਸ਼ੀ ਹੈ, ਜਿਸ 'ਤੇ ਖੁਸ਼ੀ ਹੁੰਦੀ ਹੈ ਉਸ ਤੋਂ ਮੈਂ ਇਹ ਵਸਤੂ ਸੰਕੋਚ ਲੈਂਦਾ, ਉਹ ਦੁਖੀ ਹੁੰਦਾ, ਦੁਖੀ ਹੋ ਕੇ ਫਿਰ ਪਰਮੇਸ਼ਰ ਵੱਲ ਆਉਂਦਾ ਹੈ, ਰੱਬ ਦੀ ਬੰਦਗੀ ਕਰਨ ਲੱਗਦਾ, ਤਾਂ ਤੇ ਦੁੱਖ ਦਾਰੂ ਬਣਦਾ। ਤੇਰੇ ਦੁੱਖਾਂ ਦੀ ਬਣੋਗੀ
ਮਾ
ਦੁੱਖ ਦਾਰੂ ਬਣਦਾ। ਜੇ ਦੁੱਖ ਨਾ ਹੁੰਦਾ ਕੋਈ ਪਰਮੇਸ਼ੁਰ ਦੇ ਪਾਸੇ ਨਾ ਆਉਂਦਾ। ਪਰਮੇਸ਼ੁਰ ਦੀ ਬੰਦਗੀ ਕੀਤੇ ਆ ਅਵਿਨਾਸ਼ੀ ਸੁੱਖ ਦੀ ਪ੍ਰਾਪਤੀ ਹੈ। ਜੇ ਸੁੱਖ ਦਾ ਕਦੇ ਨਾਸ਼ ਨਾ ਹੋਵੇ, ਦੁਨਿਆਵੀ ਸੁੱਖ ਜਿਹੜੇ ਹਨ ਉਹਨਾਂ ਵਿੱਚ ਮਨ ਵਿੱਚੋਂ ਰੱਤੀ ਜਿੰਨਾ ਸੁੱਖ ਬਾਕੀ ਉਹਨਾਂ ਦੇ ਪਿੱਛੇ ਦੁੱਖ ਛਿਪਿਆ ਹੋਇਆ ਹੈ ਦਰਅਸਲ। ਪਰ ਇਸ ਗੱਲ ਨੂੰ ਕੋਈ ਬਰੀਕ ਅੱਖਾਂ ਵਾਲਾ ਦੇਖਦਾ ਹੈ। ਖਿਆਲ ਕਰੋ, ਜੇ ਦੁੱਖ ਨਾ ਹੁੰਦਾ ਤਰੂੰ ਕਦੇ ਅਟਲ ਪਦਵੀਆਂ ਹਾਸਲ ਨਾ ਕਰ। ਮਾਤਾ ਵੱਲੋਂ ਚਪੇੜਾਂ ਵੱਜੀਆਂ ਦੁੱਖ ਹੋਇਆ, ਉਸਨੂੰ ਬੰਦਗੀ ਕਰਨ ਦਾ ਸ਼ੌਕ ਜਾ ਗਿਆ। ਜੇ ਕਿਤੇ ਦੁੱਖ ਨਾ ਹੁੰਦਾ ਰਾਜਾ ਪਰਸਰੀ ਕਦੇ ਇਹੋ ਜਿਹਾ ਬਦਲ ਦਾ ਫਕੀਰ ਨਾ ਬਣਦਾ ਬੰਦਗੀ ਕਰ। ਇਸੀ ਤਰ੍ਹਾਂ ਜਦੋਂ ਕੋਈ ਨੂੰ ਕੋਈ ਦੁੱਖ ਹੁੰਦਾ ਇਸਨੂੰ ਵੈਰਾਗ ਲੱਗਦਾ ਹੈ। ਵੈਰਾਗ ਤੋਂ ਮਾਇਆ ਮਨ ਤੋਂ ਲੈ ਜਾਂਦੀ ਹੈ, ਪਰਮੇਸ਼ੁਰ ਦੀ ਬੰਦਗੀ ਵੱਲ ਇਸਦੀ ਪ੍ਰਵਿਰਤੀ ਹੁੰਦੀ ਹੈ। ਬੰਦਗੀ ਕਰਦੇ ਕਰਦੇ ਕਿਸੇ ਇਹੋ ਜਿਹੇ ਸੱਚੇ ਔਰ ਵਿਨਾਸ਼ੀ ਸੁੱਖ ਨੂੰ ਔਰ ਅਚਲ ਸੁੱਖ ਨੂੰ ਪ੍ਰਾਪਤ ਹੁੰਦਾ ਜਿਹਦਾ ਕਦੇ ਵੀ ਵਿਨਾਸ਼ ਨਾ ਹੋ ਸਕੇ। ਇੱਧਰ ਆਓ ਪ੍ਰੇਮ, ਉਹਦੀ ਦਿਸ਼ਾ ਇਹੋ ਜਿਹੀ ਹੈ। ਅਤਿਅੰਤ ਦੁਖੀ ਹੈ, ਉਸਦੇ ਦੁੱਖ ਦਾ ਹਿਸਾਬ ਕੋਈ ਨਹੀਂ। ਇਉਂ ਕਾਫੀ ਸਮਾਂ ਗੁਜ਼ਰ ਗਿਆ, ਹੁਣ ਰੱਬ ਨੂੰ ਯਾਦ ਕਰਦਾ, ਰੋਜ਼ ਪ੍ਰਾਰਥਨਾ ਕਰਦਾ। ਭਾਵੇਂ ਸ਼ਾਸਨ ਜਿਹਾ ਜਿਹਾ ਪਰਮੇਸ਼ੁਰ ਹੈ, ਉਸਨੂੰ ਬੰਦਗੀ ਕਰਦਿਆਂ ਕਰਦਿਆਂ ਕੁਛ ਉੱਚੀਆਂ ਮੰਜ਼ਲਾਂ ਤੇ ਪਹੁੰਚ ਕੇ ਜਾਣ ਸਕੀਦਾ। ਪਰ ਫਿਰ ਵੀ ਜਦੋਂ ਕੋਈ ਦੁੱਖ ਤਕਲੀਫ਼ ਕਿਸੇ ਨੂੰ ਹੁੰਦੀ ਹੈ, ਉਹ ਆਪਣੇ ਖਿਆਲ ਦੇ ਮੁਤਾਬਕ ਰੱਬ ਦੇ ਅੱਗੇ ਪ੍ਰਾਰਥਨਾ ਕਰਦੇ ਦੇਖੇ ਜਾਂਦੇ, ਉਹਨਾਂ ਦੀ ਮਦਦ ਵੀ ਹੁੰਦੀ ਦੇਖੀ ਜਾਂਦੀ ਹੈ। ਇਉਂ ਰੋਜ਼ ਪ੍ਰਾਰਥਨਾ ਕਰਦਾ ਪ੍ਰਭੂ ਅੰਤਰਯਾਮੀ ਪਤਿਤ ਪਾਵਨ ਇਮਾਨ, ਕਿਰਪਾ ਕਰ ਮੇਰੇ ਤੇ ਤਰਸ ਖਾ, ਰਹਿਮ ਕਰ ਤੇਰਾ ਸ਼੍ਰੀ ਵੱਲ ਹੋਵੇ, ਤੇਰੀ ਬੰਦਗੀ ਕਰਾਂ ਤੇਰਾ ਭਜਨ ਕਰਾਂ। ਹੁਣਿਓ ਜੋ ਪਹਿਲੇ ਸਰਮਸਤੀਆਂ ਦੇ ਵਿੱਚ ਭਜਨ ਕਰਨ ਵਾਲਿਆਂ ਨੂੰ ਸਤਸੰਗ ਨੂੰ ਰੱਬ ਤੇ ਕੁਤਰਕਾਂ ਕਰਦਾ ਸੀ, ਹੁਣ ਦੁੱਖ ਹੋਣ ਕਰਕੇ ਉਹੀ ਪੱਕਾ ਆਸ਼ਤਕ ਬਣਿਆ ਹੋਇਆ। ਸਾਸੰਗ ਇਹੋ ਜਿਹੀ ਹਾਲਤ ਹੁੰਦੀ ਹੈ, ਭਾਵੇਂ ਪ੍ਰਾਰਥਨਾ ਅੱਛੀ ਤਰ੍ਹਾਂ ਕਰਨ ਇਹੋ ਜਿਹੀ ਅਵਸਥਾ ਵਾਲਾ ਜਾਣਦਾ ਨਹੀਂ ਹੁੰਦਾ, ਫਿਰ ਵੀ ਦੁੱਖ ਵਿੱਚ ਅਵੱਸ਼ੀ ਪ੍ਰਾਰਥਨਾ ਹੁੰਦੀ ਹੈ। ਕਿਸੇ ਇਹੋ ਜਿਹੀ ਐਬੀ ਸ਼ਕਤੀ ਅੱਗੇ ਜੋ ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹੈ, ਜਿਸ ਦੇ ਮਹੱਤਵਤਾਸਰਾਇਣ ਅਨੇਕਾਂ ਨਾਮ ਰੱਖੇ ਹੋਏ ਹਨ। ਸਵਾਂ ਇਹੋ ਜਿਹੀ ਹਾਲਤ ਹੀ ਇੱਕ ਤਾਂ ਕਿਸੇ ਹੋਰ ਸਿੱਖ ਦੀ ਸੀ। ਸਤਿਗੁਰ ਨਾਨਕ ਦੇਵ ਮਹਾਰਾਜ ਦੁਨੀਆਂ ਦੇ ਲੋਕਾਂ ਨੂੰ ਸੁਖੀ ਕਰਨ ਵਾਸਤੇ, ਮਾਨਸਿਕ ਬੈਰੂਨੀ ਰੋਗਾਂ ਦੀ ਨਿਵਿਰਤੀ ਵਾਸਤੇ ਸੰਸਾਰ ਤੇ ਆਏ, ਵੈਦ ਬਣ ਕੇ ਆਏ, ਜਨਮ ਜਨਮ ਕੇ ਦੁੱਖ ਨਿਵਾਰ, ਸੁਕਾ ਮਨ ਸਾਧਾਰਾ, ਦਰਸ਼ਨ ਭੇਟ ਪ੍ਰੋਤ ਨਿਹਾਲਾ, ਹਰ ਕਾ ਨਾਮ ਵਿਚਾਰਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਕਾਟੇ ਜਮ ਕੀ ਮੇਰਾ ਵੈਦ ਗੁਰੂ ਜੀ ਗੋਬਿੰਦਾ ਛਪਰੀ ਪਈ ਹੈ, ਉਹਦੇ ਵਿੱਚ ਰਹਿੰਦਾ ਹੈ, ਬੜਾ ਦੁਖੀ ਹੈ, ਨਰਕ ਭੁਗਤ ਰਿਹਾ ਹੈ। ਉਹਨੂੰ ਪਤਾ ਹੈ ਜਿਸ ਕਰਨ ਦਾ ਫਲ ਉਸਨੇ ਇਹ ਪ੍ਰਾਪਤ ਕੀਤਾ। ਪਹਿਲੀ ਅਵਸਥਾ ਯੁਵਾ ਅਵਸਥਾ ਵਿੱਚ ਬੁਰਾਈਆਂ ਵਿੱਚ ਬੁਰੀ ਮਤ ਦੇ ਅਧੀਨ ਅੰਧਾ ਹੋਇਆ, ਸਭ ਨੇ ਕੀ ਕੁਛ ਕਰਦਾ ਰਿਹਾ ਜਿਸਦਾ ਫਲ ਹੁਣ ਭੁਗਤ ਰਿਹਾ ਹੈ। ਕੋਈ ਨੇੜੇ ਨਹੀਂ ਆਉਂਦਾ, ਤੋੜਦੇ ਰੋਗ ਨਾਲ ਬਹੁਤ ਦੁਖੀ, ਪਰ ਦਿਨ ਰਾਤ ਪ੍ਰਾਰਥਨਾ ਕਰਦਾ ਹੈ। ਇੱਕ ਮਨ ਹੋ ਕੇ ਪ੍ਰਾਰਥਨਾ ਹੋਈ, ਪਰਮੇਸ਼ਰ ਦੇ ਘਰ ਸੁਣੀ ਜਾਂਦੀ। ਕਿਤੇ ਇੱਕ ਮਨ ਹੋ ਕੇ ਪੁਕਾਰ ਹੋਈ, ਗੁਰੂ ਨਾਨਕ ਦੇ ਘਰ ਵਿੱਚ ਪਹੁੰਚੀ। ਆਪ ਜੀ ਸੰਸਾਰ ਦਾ ਉਧਾਰ ਕਰਦੇ ਕਰਦੇ, ਗਰਮੀ ਦਾ ਮੌਸਮ ਹੈ, ਅੰਧੇਰੀਆਂ ਚੱਲਦੀਆਂ, ਬਹੁਤ ਗਰਮੀ ਪੈਂਦੀ ਹੈ। ਗੁਰੂ ਜੀ ਭਾਈ ਬਾਲੇ ਮਰਦਾਨੇ ਦੇ ਸਮੇਤ ਆ ਨਿਕਲੇ। ਰਸਤੇ ਵਿੱਚ ਬੜਾ ਭਾਰਾ ਕਸਬਾ ਹੈ, ਉੱਥੋਂ ਦੀ ਹੁੰਦੋ ਹੈ ਮਰਦਾਨਾ ਕਹਿੰਦਾ ਗਰੀਬ ਨਵਾਜ਼, ਪਿੰਡ ਤਾਂ ਆ ਰਹਿ ਗਿਆ, ਆਪ ਅੱਗੇ ਜਾਂਦੇ ਹੋ। ਗੁਰੂ ਜੀ ਕਹਿਣਗੇ ਅੱਗੇ ਹੀ ਜਾਣਾ ਹੈ, ਪਿੰਡ ਥਾਈ ਸਾਡਾ ਕੋਈ ਪ੍ਰਯੋਜਨ ਨਹੀਂ, ਸਾਡਾ ਪ੍ਰਯੋਜਨ ਅੱਗੇ ਹੈ ਕੁਛ। ਹਾਂ, ਇਉਂ ਜਾਂਦੇ ਜਾਂਦੇ ਖੂਹ ਤੇ ਜਾ ਪਹੁੰਚੀ, ਜਿੱਥੇ ਘੋੜੀ ਛੱਪਰੀ ਦੇ ਵਿੱਚ ਪਿਆ ਕੁਰਲਾਉਂਦਾ ਸੀ, ਆਪਣੇ ਮਨ ਨਾਲ ਗੱਲਾਂ ਕਰਦਾ ਸੀ, ਕਦੇ ਰੋਣ ਲੱਗ ਪੈਂਦਾ ਸੀ, ਕਦੇ ਬੁਰੀ ਹਾਲਤ ਇਹੋ ਜਿਹੀ ਸੀ, ਸਰੀਰ ਦੇ ਵਿੱਚ ਦਿਨ ਰਾਤ ਜਲਣ ਪੈਂਦੀ ਹੈ, ਮਨ ਜਲਦਾ ਤਨ ਜਲਦਾ। ਗੁਰੂ ਜੀ ਉੱਥੇ ਆ ਪਹੁੰਚੇ, ਬਾਹਰ ਬੈਠ ਗਏ। ਖੁਸ਼ੀ ਆਉਣ ਵਾਸਤੇ ਚਵੱਚੇ ਵਗੈਰਾ ਬਣੇ ਹੁੰਦੇ ਸੀ, ਇਸੀ ਤਰ੍ਹਾਂ ਵਕਤ ਇਸ਼ਨਾਨ ਦਾ ਹੋ ਗਿਆ। ਇਸ਼ਨਾਨ ਦੇ ਵਾਸਤੇ ਉੱਥੇ ਇਸ਼ਨਾਨ ਕੀਤਾ ਗਿਆ। ਇਸ਼ਨਾਨ ਕਰਕੇ ਉਹ ਜਿੱਥੇ ਗੁਰੂ ਜੀ ਨੇ ਇਸ਼ਨਾਨ ਕੀਤਾ ਉਹ ਕੁੰਡ ਉਸੀ ਤਰ੍ਹਾਂ ਪਾਣੀ ਲੈਣ ਦਿੱਤਾ ਗਿਆ, ਹੁਕਮ ਹੈ ਇਸ ਪਾਣੀ ਨੂੰ ਇਸੀ ਤਰ੍ਹਾਂ ਟਿਕਿਆ ਰਹਿਣ। ਸੋ ਹੁਣ ਉਹ ਅੰਦਰੋਂ ਸੁਣ ਕੇ ਕਹਿਣਗੇ ਤੁਸੀਂ ਕੌਣ ਆ ਗਏ ਇੱਥੇ, ਮੇਰੇ ਪਾਸ ਤਾਂ ਚਿੜੀ ਪਰੰਦਾ ਵੀ ਨਹੀਂ ਫਟਕਦਾ, ਘਰਦੇ ਵੀ ਨਹੀਂ ਆਉਂਦੇ ਹਨ, ਸੋ ਮਿੱਤਰ ਦੋਸਤ ਵੀ ਦੁਸ਼ਮਣ ਬਣ ਗਏ, ਤੁਸੀਂ ਕੌਣ ਆ ਗਏ, ਮੇਰੇ ਛੱਤਰੀ ਤੇ ਚਾਰ ਚਫਰੇ ਬਦਰੋਹ ਮਾਰਦੀ, ਤੁਸੀਂ ਮੇਰੇ ਆ ਕੇ ਨੇੜੇ ਆ ਕੇ ਤੁਸੀਂ ਨਾ ਕਿਤੇ ਬਿਮਾਰ ਹੋ ਜਾਓ, ਕੌਣ ਆ ਗਏ ਇਹੋ ਜਿਹੇ ਵੇਲੇ, ਤੁਹਾਨੂੰ ਪਤਾ ਨਹੀਂ ਹੋਣਾ ਹਨੇਰਾ ਕਰਕੇ। ਹਾਂ ਭਾਈ ਬਾਲਾ ਕਹਿਣ ਲੱਗਾ ਤੇਰਾ ਰੋਗ ਦੂਰ ਕਰਨ ਆਏ। ਮੇਰਾ ਰੋਗ ਕਿਹਨੇ ਦੂਰ ਕਰਨਾ, ਮੈਂ ਆਪਣੇ ਕਰਮਾਂ ਦਾ ਫਲ ਭੁਗਤਣਾ, ਭੁਗਤ ਕੇ ਹੀ ਦੂਰ ਹੋਊਗਾ। ਤਾਂ ਫਿਰ ਇਤਿਹਾਸ ਮੈਂ ਗੁਰੂ ਜੀ ਨੇ ਇਸ਼ਨਾਨ ਕੀਤਾ ਸੀ, ਹੁਕਮ ਹੋਇਆ ਮਰਦਾਨਿਆ ਜਰਾ ਰਬਾਬ ਉਠਾ, ਮਰਦਾਨੇ ਰਬਾਬ ਉਠਾਇਆ, ਗੁਰੂ ਜੀ ਨੇ ਉੱਚੀ ਸੁਰ ਦੇ ਵਿੱਚ ਇਹ ਸ਼ਬਦ ਦਾ ਉਚਾਰਨ ਕੀਤਾ।
ਜਿਹਨੂੰ ਵਿਸਰਦੇ ਗੁਰਾਂ ਦੀ ਮਾਰੀ Thank you.
ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਦਲਾਏ ਇਤਿਹਾਸ ਗੁਰੂ ਜੀ ਨੇ ਸ਼ਬਦ ਨੂੰ ਬਾਰ ਬਾਰ ਅਲਾਪ ਕੇ ਪੜਨਾ ਕੀਤਾ। ਉਹ ਰੋਗੀ ਅੰਦਰ ਪਿਆ ਸੀ, ਉਸਨੂੰ ਐਸੇ ਮਹਿਸੂਸ ਹੋ ਰਿਹਾ ਹੈ ਮਾਨੋ ਮੇਰੇ ਜ਼ਖਮਾਂ ਦੇ ਕੋਈ ਮਰਹਮ ਕਰ ਰਿਹਾ ਹੈ, ਸੁੱਖ ਮਹਿਸੂਸ ਹੋ ਰਿਹਾ ਹੈ, ਸ਼ਬਦ ਦਾ ਭੋਗ ਪਿਆ। ਫਿਰ ਪੁੱਛਣ ਲੱਗਾ, ਤੁਸੀਂ ਮੇਰੇ ਇਹੋ ਜਿਹੇ ਬਿਮਾਰ ਦੇ ਪਾਸ ਕੌਣ ਆ ਗਏ? ਮੇਰੇ ਨੇੜੇ ਤਾਂ ਕੋਈ ਆਉਂਦਾ ਹੀ ਨਹੀਂ, ਕਿਤਨੀ ਕਿਤਨੀ ਦੂਰ ਛੱਪਰੀ ਤੋਂ ਡਰਦੇ ਲੋਕ ਦੂਰ ਚਲੇ ਜਾਂਦੇ, ਸਾਨੂੰ ਐਡੀ ਦੂਰੋਂ ਕਿਤੇ ਜਨਮ ਜਨਾਂ ਚਿੰਬੜ ਜਾਣ। ਸੋ ਭਾਈ ਬਾਲੇ ਨੇ ਫਿਰ ਕਿਹਾ, ਤੇਰੇ ਰੋਗਾਂ ਦਾ ਦਾਰੂ ਦੇਣ ਵਾਸਤੇ ਵੈਦ ਆਇਆ। ਵੈਦ ਮੇਰੇ ਬਿਨਾਂ ਬੁਲਾਏ ਵੈਦ ਕੌਣ ਆ ਗਿਆ? ਖੈਰ ਉਸ ਮੌਕੇ ਅੰਧੇਰਾ ਸੀ, ਸਾਧ ਸਿੰਘ ਹੁਕਮ ਹੋਇਆ ਭਾਈ ਬਾਲਾ ਮਰਦਾਨਾ ਇਹਨੂੰ ਉਠਾ ਕੇ ਲਿਆ, ਇਹ ਚਵੱਚੇ ਵਿੱਚ ਖੂਹ ਵਿਸ ਦਾ ਇਸ਼ਨਾਨ ਕਰਵਾ। ਪਾਣੀ ਸੀ ਗੁਰੂ ਬਾਬਾ ਜੀ ਦੇ ਇਸ਼ਨਾਨ ਦਾ। ਸੋ ਉਸਨੂੰ ਉਠਾ ਕੇ ਕਹਿਣ ਲਈ, ਚੱਲ ਤੈਨੂੰ ਇਸ਼ਨਾਨ ਕਰੇ, ਉਹ ਰੋਵੇ ਕੁਰਲਾਵੇ, ਇਸ਼ਨਾਨ ਕਰਾ ਕੇ ਮੈਨੂੰ ਮਾਰੋਂਗੇ, ਮੈਂ ਮਰ ਜਾਵਾਂਗਾ। ਕਹਿਣਗੇ ਤੂੰ ਮਰੇਗਾ ਨਹੀਂ, ਤੈਨੂੰ ਅਮਰ ਜ਼ਿੰਦਗੀ ਪ੍ਰਾਪਤ ਹੋਵੇਗੀ, ਫਿਕਰ ਨਾ ਕਰ। ਖੈਰ ਜ਼ਬਰਦਸਤੀ ਚੱਕ ਕੇ ਉਹਦੇ ਬਸਤਰ ਵਗੈਰਾ ਫਟੇ ਪੁਰਾਣੇ ਜਿਹੇ ਜੇ ਪਾਏ ਸੀ ਉਤਾਰ ਕੇ ਚਵੱਚੇ ਵਿੱਚ ਛਿਟਕੇ, ਖੂਹ ਪੱਛੀ ਤਾਂ ਮਲ ਕੇ ਨਾਇਆ ਸਾਧ ਸਿੰਘ, ਸਾਰਾ ਸਰੀਰ ਕੰਚਨ ਵਰਗਾ ਹੋ ਜਾਂਦਾ। ਸੋ ਜਦੋਂ ਇਹੋ ਜਿਹੀ ਹਾਲਤ ਹੋਈ, ਮਨ ਵੀ ਠੰਡਾ ਹੋ ਗਿਆ, ਤਨ ਵੀ ਠੰਡਾ ਹੋ ਗਿਆ। ਜਿਉਂ ਹੌਲੀ ਹੌਲੀ ਦਿਨ ਚੜ ਗਿਆ, ਬਾਹਰ ਛੱਪੜੀ ਦੇ ਪਾਸ ਬੈਠਾ ਹੋ ਰਿਹਾ, ਹੈਰਾਨ ਹੋ ਗਿਆ। ਗੁਰੂ ਬਾਬਾ ਜੀ ਦੇ ਚਰਨਾਂ ਤੇ ਟਿਕ ਕੇ ਨੇਤਰਾਂ ਦੁਆਰਾ ਇੰਜੂਆਂ ਦੁਆਰਾ ਚਰਨ ਚਾਹੁੰਦਾ ਹੈ। ਬੜੀ ਕਿਰਪਾ ਕੀਤੀ ਗਰੀਬਾਂ ਆਪ ਨੇ, ਗੁਰੂ ਨੇ ਉਸ ਤੇ ਮਿਹਰ ਵੀ ਕੀਤੀ, ਅੰਦਰ ਉਸਦੇ ਨਾਮ ਦੀ ਲਿਪੀ ਲਾਈ, ਸਿਮਰਨ ਚੱਲ ਪਿਆ ਜਿਵੇਂ ਚਸ਼ਮੇ ਚੋਂ ਪਾਣੀ ਚੱਲਦਾ। ਇਹ ਜਿਹੀ ਅਵਸਥਾ ਹੋ ਗਈ, ਲੋਕਾਂ ਨੂੰ ਪਤਾ ਲੱਗਿਆ ਦਿਨ ਚੜ੍ਹੇ ਵੀ ਪਤਾ ਨਹੀਂ ਰਾਤ ਕੌਣ ਆਇਆ ਇਸ ਦੇ ਪਾਸ। ਇਹ ਤਾਂ ਇਤਨੇ ਸਾਲਾਂ ਦਾ ਕੁਸ਼ਤੀ ਕਿਵੇਂ ਰਾਜੀ ਹੋ ਗਿਆ, ਸਾਰਾ ਪਿੰਡ ਮੂੰਹ ਹਮਾ ਕੇ ਆਇਆ, ਸਾਰੀ ਗੱਲ ਉਸਨੇ ਦੱਸੀ। ਅਖੀਰ ਸਾਰਾ ਪਿੰਡ ਗੁਰੂ ਬਾਬਾ ਜੀ ਦੇ ਚਰਨੀ ਲੱਗਿਆ, ਸਿੱਖੀ ਥਾਂ ਨੇ ਕੀਤੀ, ਜਨ ਸਫਲੇ ਕੀਤੇ। ਇਹੋ ਜਿਹੀ ਹਾਲਤ ਹੀ ਇੱਧਰ ਪ੍ਰੇਮੇ ਦੀ ਹੈ, ਕਿਤਨੇ ਸਾਲਾਂ ਤੋਂ ਆਪਣੇ ਕਰਮਾਂ ਨੂੰ ਰੋਂਦਾ ਹੈ, ਪ੍ਰਾਰਥਨਾ ਜ਼ਰੂਰ ਕਰਦਾ ਹੈ। ਅੱਜ ਦੀ ਰਾਤ ਇਹਦੇ ਵਾਸਤੇ ਬਹੁਤ ਦੁਖਦਾਇਕ, ਕਦੇ ਛੱਪੜੀ 'ਚੋਂ ਬਾਹਰ ਨਿਕਲ ਕੇ ਖੂਹ ਦੀ ਮੌਣ 'ਤੇ ਆ ਬੰਦਾ ਡਿੱਗ ਕੇ ਮਰ ਜਾਣ, ਦੁਖੀ ਆਦਮੀ ਕਈ ਮਰਨ ਦੇ ਮਨਸੂਬੇ ਗੁੰਦਿਆ ਕਰਦਾ ਹੈ। ਦੁੱਖ ਸ਼ਾਸਨ ਐਸੀ ਬਲਾ ਹੈ, ਕਹਿੰਦਾ ਖਬਰੀ ਮਰ ਕੇ ਮੈਂ ਸੁਖੀ ਹੋ ਜਾਊਂਗਾ। ਸੋ ਖੈਰ ਮੌਣ 'ਤੇ ਆ ਬੰਦਾ ਪਰ ਫਿਰ ਡਰ ਜਾਂਦਾ ਹੈ। ਫਿਰ ਇਸੀ ਤਰ੍ਹਾਂ ਸਾਰੀ ਰਾਤ ਹੁੰਦਾ ਰਿਹਾ, ਪਰ ਇੱਧਰ ਅੰਮ੍ਰਿਤ ਵਿਆਹ ਸ਼ਾਸਨ ਹੋ ਆਇਆ। ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਬੇਅੰਤ ਸੰਗਤਾਂ ਦਾ ਉਧਾਰ ਕਰ ਰਹੇ ਸੀ, ਮਾਨੋ ਬੈਕੁੰਠੀ ਇੱਥੇ ਗੋਇੰਦਵਾਲ ਸਾਹਿਬ ਆਇਆ ਹੋਇਆ। ਇਸੀ ਤਰ੍ਹਾਂ ਸਾਲ ਦੇ ਵੀ ਦੋ ਵੱਡੇ ਵੱਡੇ ਜੋੜ ਮੇਲ ਹੁੰਦੇ ਸਨ, ਮਾਣੀ ਦਾ, ਵਿਸਾਖੀ ਦਾ ਔਰ ਦੀਵਾਲੀ ਦਾ। ਵਿਸਾਖੀ ਦਾ ਇਹ ਜੋੜ ਮੇਲ ਸੀ, ਸੰਗਤਾਂ ਉਹਨਾਂ ਸਮਿਆਂ ਦੇ ਵਿੱਚ ਇਕੱਠੀਆਂ ਹੋ ਕੇ ਆਉਂਦੀਆਂ। ਸਾਡੇ ਦੇਸ਼ ਦੇ ਵਿੱਚ ਅਜੇ ਰੇਲਾਂ ਕੋਈ ਨਹੀਂ ਸਨ ਆਈਆਂ, ਜੰਗਲਾਤ ਬਹੁਤ ਹੀ ਹੁੰਦੇ ਸਨ, ਆਉਣ ਜਾਣ ਦੇ ਸਾਧਨ ਅੱਛੇ ਨਹੀਂ ਸੀ ਹੁੰਦੇ। ਸੰਗਤਾਂ ਇਕੱਠੀਆਂ ਹੋ ਕੇ ਉਸ ਮੌਕੇ ਦੂਰੋਂ ਦੂਰੋਂ ਗੋਇੰਦਵਾਲ ਸਾਹਿਬ ਪਹੁੰਚਿਆ ਕਰਦੀਆਂ, ਇਹ ਵਿਸਾਖੀ ਦਾ ਜੋੜ ਮੇਲ। ਸੋ ਇਸ ਪਿਛਲੇ ਪਿੰਡ ਸੰਗਤ ਨੇ ਬਹੁਤ ਸਾਰੀਆਂ ਰਿਹਾਇਸ਼ ਕੀਤੀ, ਅੰਮ੍ਰਿਤ ਵੇਲੇ ਉੱਠ ਕੇ ਸਭ ਨੇ ਇਸ਼ਨਾਨ ਆਦਿ ਕੀਤੇ, ਇਸ਼ਨਾਨ ਕਰਕੇ ਕੋਈ ਸਿਮਰਨ ਕਰਦਾ ਹੈ, ਕੋਈ ਬਾਣੀ ਪੜ੍ਹਦਾ ਹੈ। ਅਖੀਰ ਇਸ ਵਕਤ ਹੀ ਸੰਗਤ ਨੇ ਚਾਲੇ ਪਾ ਦਿੱਤੇ, ਆਪ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਜੋਟੀਆਂ ਵਿੱਚ ਤੁਰੇ ਜਾਂਦੇ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਬੈਠ ਕੇ ਜੋਟੀਆਂ 'ਚ ਕੀਰਤਨ ਕਰੀਂਦੇ ਆਸਾ ਜੀ ਦੀ ਵਾਰ ਦਾ ਇੱਕ ਸ਼ਬਦ, ਇੱਕ ਛੱਕਾ, ਇੱਕ ਸਲੋਕ, ਇਸੀ ਤਰ੍ਹਾਂ ਸੰਗਤ ਨੇ ਤੁਰੇ ਜਾਂਦਿਆਂ ਵੀ ਇਉਂ ਆਪਣੇ ਸਮੇਂ ਨੂੰ ਸਫਲਾ ਕਰਨ ਵਾਸਤੇ ਜੋਟੀਆਂ ਦੇ ਸ਼ਬਦ ਪੜ੍ਹਦੇ ਆਉਂਦੇ।
ਦਰਸ਼ਨ ਦੇਖਣੇ ਲਾਚਾ Thank you.
ਸਹੇਲੜੀ ਜਿੱਚਰ ਸਾਥੀ ਨਾਲ ਸਾਸਨ ਜਿਸਮ ਦੋ ਹਿੱਸਿਆਂ ਦਾ ਬਣਿਆ ਇੱਕ ਇਸਦੇ ਵਿੱਚ ਜੀਵਾਤਮਾ ਹੈ ਇੱਕ ਦੇਹ ਹੈ ਜੀਵਾਤਮਾ ਨੂੰ ਇੱਥੇ ਪਤੀ ਕਥਨ ਕੀਤਾ ਹੈ ਦੇਹ ਨੂੰ ਇੱਥੇ ਇਸਤਰੀ ਕਥਨ ਕੀਤਾ ਹੈ ਸੋ ਇਸ ਗੱਲ ਨੂੰ ਮੁੱਖ ਰੱਖ ਕੇ ਸ਼ਬਦ ਉਚਾਰਨ ਕੀਤਾ ਹੈ ਉਹ ਫਰਮਾਨ ਟਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂ ਰਾਲ ਮਨ ਵੈਰਾਗ ਹੋਇਆ ਦਰਸ਼ਨ ਦੇਖਣੇ ਕਾਚਾ ਇਹ ਸਰੀਰ ਰੂਪੀ ਇਸਤਰੀ ਓਨੀ ਦੇਰ ਤੱਕ ਹੀ ਸੌਖੀ ਵਸਦੀ ਹੈ ਜਿੰਨੀ ਦੇਰ ਤੱਕ ਜੀਵਾਤਮਾ ਰੂਪੀ ਕੰਤੇ ਦੇ ਵਿੱਚ ਹੈ ਜਦੋਂ ਜੀਵਾਤਮਾ ਸਰੀਰ ਨੂੰ ਛੱਡ ਜਾਂਦਾ ਹੈ ਇਹ ਸਰੀਰ ਖਾਕ ਵਿੱਚ ਰਲ ਜਾਂਦਾ ਕੋਈ ਦੱਬ ਦਿੰਦਾ ਹੈ ਕੋਈ ਫੂਕ ਦਿੰਦਾ ਕਿਸੇ ਨੂੰ ਕਾਂ ਕੁੱਤੇ ਖਾ ਜਾਂਦੇ ਇਹਦੀ ਇਹੋ ਜਿਹੀ ਹਾਲਤ ਹੁੰਦੀ ਹੈ ਕਿਸੀ ਜਗਿਆਸੇ ਨੂੰ ਐਸਾ ਵਿਚਾਰ ਪੁਰ ਕੇ ਵੈਰਾਗ ਹੋ ਗਿਆ ਮਨ ਵੈਰਾਗ ਹੋਇਆ ਦਰਸ਼ਨ ਦੇਖਣੇ ਕਾ ਚਾਓ ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾ ਜਾਂ ਉੱਠੀ ਚਲਸੀ ਕੰਤਰਾ ਤੱਕ ਹੋਏ ਨਾ ਪੁੱਛੇ ਤੇਰੀ ਵਾਰ ਵੇਵਕੜੇ ਸਭ ਸੇਵ ਤੂੰ ਸੌਰੜੇ ਸੁਖ ਵਸ ਗੁਰਮਿਲ ਚੱਜ ਆਚਾਰ ਸਿੱਖ ਤੁਰ ਕਦੇ ਨਾ ਲਾਗੇ ਦੁੱਖ ਸਭਨੀ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਤਨ ਸੁਹਾਗਣੀ ਜਿਨ ਸ਼ੋ ਨਾਲ ਮਨ ਵੈਰਾਗ ਭਿਆ ਦਰਸ਼ਨ ਦੇਖਣੇ ਦਾ ਮਨ ਵੈਰਾਗ ਭਿਆ ਦਰਸ਼ਨ ਦੇਖਣੇ ਦਾ ਚਾ ਹਰਮਣ ਫਿਨੇ ਲੈਣਾ ਅਖੀਰ ਫਿਰ ਸਲੋਕ ਇਉਂ ਪੜ੍ਹਦੇ ਚਲੇ ਜਾਂਦੇ ਹਨ ਜਿਸਦੀ ਆਵਾਜ਼ ਦੂਰ ਜਾਂਦੀ ਹੈ
ਜਾਵਾਂ ਬੁਲਹਾਰ ਜਿਵੇਂ ਆਪਣੇ ਗੁਰੂ
ਕਿਉਂਕਿ ਉਸ ਰਸਤੇ ਜਾਣਾ ਸੀ, ਸਵੇਰ ਦਾ ਵਕਤ ਟਿਕਟਕਾ ਦਾ ਸਮਾਂ ਸੀ। ਖੂਹ ਦੀ ਮਾਣ ਤੇ ਬੈਠ ਕੇ ਕਈ ਦਫ਼ਾ ਡਿੱਗਣ ਦੀਆਂ ਸਲਾਹਾਂ ਕਰਦਾ, ਫਿਰ ਡੁੱਬ ਜਾਂਦਾ, ਇਹੋ ਜਿਹੀ ਹਾਲਤ ਉਸਦੀ ਸੀ। ਪਰ ਜਿਸ ਵਕਤ ਉਸਦੇ ਕੰਨ ਦੇ ਵਿੱਚ ਇਹ ਬਾਣੀ ਪੈ ਕੇ ਹਿਰਦੇ ਵਿੱਚ ਪਹੁੰਚੀ, ਉਸਦੇ ਸਰੀਰ ਵਿੱਚ ਸ਼ਾਂਤੀ ਦੀ ਲਹਿਰ ਦੌੜੀ। ਜਿਵੇਂ ਕਿਸੇ ਮੌਕੇ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਚਾਰਨ ਕਰਕੇ ਬੱਧੀ, ਸ੍ਰੀ ਸੁਖਮਨੀ ਸਾਹਿਬ ਇਹੋ ਜਿਹੀ ਬਾਣੀ ਉਚਾਰਨ ਕੀਤੀ, ਜਿਹਦੇ ਵਿੱਚ 24 ਸਲੋਕ, 24 ਅਸ਼ਟਪਦੀਆਂ ਅਤੇ 24,000 ਅੱਖਰ। ਇਹ ਫਰਮਾਨ ਕੀਤਾ, ਜਿਹੜਾ ਸਿੱਖ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਰੋਜ਼ਾਨਾ ਕਰ ਲਏਗਾ, ਉਹਦੇ 8 ਪਹਿਰਾਂ ਦੇ ਸਵਾਸ ਸਫਲੇ ਹੋ ਜਾਇਆ ਕਰਨਗੇ। 8 ਪਹਿਰ ਵਿੱਚ ਤਕਰੀਬਨ 24,000 ਸਾਹ ਆਉਂਦਾ। ਭਾਵੇਂ ਪ੍ਰਾਣੀ ਨੂੰ ਇਸ ਦੀ ਕਿਰਿਆ ਦੇ ਕਰਤੱਵ ਦੇ ਮੁਤਾਬਕ ਘੱਟ ਵਰਦੀ ਜਾਂਦੇ ਹਨ, ਬੈਠ 12, ਚਲਤੇ 18, ਸੋਵਤ ਚੱਲੇ 25, ਮੈਥਨ ਕਰਤੇ 64, ਚਲਤੇ ਕਿਉਂ ਨਾ ਭਜਨ ਜਗਦੀਸ਼, ਐਸੀ ਹਾਲਤ ਹੈ। ਫਿਰ ਵੀ ਅਨੁਮਾਨਨ ਹੈ 24,000 ਸਾਹ ਰੋਜ਼ ਦਾ ਆ ਜਾਂਦਾ ਹੈ। ਇੱਕ ਪਾਠ ਕਰ ਲਿਆ ਜਾਵੇ ਜੋ ਕਿ ਤਕਰੀਬਨ ਘੰਟੇ 'ਚ ਹੋ ਜਾਂਦਾ ਹੈ, 8 ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ। 2 ਪਾਠ ਰੋਜ਼ਾਨਾ ਕਰ ਲਏ ਜਾਣ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਇਸਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਅਤੇ ਇਸਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਕੁਰਾਨ ਆਦਿ ਜਿਤਨੇ ਵੀ ਧਾਰਮਿਕ ਮਤਾਂਤਰਾਂ ਦੇ ਪੁਸਤਕ ਹਨ, ਸਭ ਦਾ ਸਿਧਾਂਤ ਆ ਜਾਂਦਾ ਹੈ। ਸਭ ਦਾ ਸਿਧਾਂਤ ਕੀ ਹੈ? ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ ਹੈ। ਸੋ ਉਹ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਬਹੁਤ ਸਾਰੇ ਸਿੱਖਾਂ ਨੇ ਮੂੰਹ ਜ਼ੁਬਾਨੀ ਯਾਦ ਕਰ ਲਈ। ਕਈ ਪਾਠ ਪ੍ਰੇਮੀ ਕਰਦੇ ਹਨ। ਇੱਕ ਸਿੱਖ ਸੀ, ਲਾਹੌਰ ਵਿੱਚ ਰਹਿੰਦਾ, ਕਈ ਪਾਠ ਰੋਜ਼ ਕਰਿਆ ਕਰਦਾ ਸੀ, ਉਹਦਾ ਨਿਯਮ ਸੀ। ਅੱਜ ਵੀ ਉਸਨੇ ਸਵੇਰੇ ਸਵਖਤੇ ਉੱਠ ਕੇ ਇਸ਼ਨਾਨ ਸੋਧਿਆ, ਇਸ਼ਨਾਨ ਕਰਕੇ ਇੱਕ ਸ੍ਰੀ ਜਪੀ ਸਾਹਿਬ ਦਾ ਪਾਠ ਕਰ ਲਿਆ, ਬਾਅਦ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਹਵੇਲੀ ਸੀ, ਕੋਠੀ ਸੀ, ਚਲਾ ਜਾਂਦਾ ਸੀ। ਸਵੇਰ ਦਾ ਵਕਤ ਸੀ, ਬਿਮਾਰ ਆਦਮੀ ਨੂੰ ਨੀਂਦ ਘੱਟ ਆਇਆ ਕਰਦੀ, ਸੋ ਉੱਚੀ ਪਾਠ ਕਰਦਾ ਜਾਂਦਾ ਸੀ। ਉਸਦੀ ਆਵਾਜ਼ ਜ਼ਰੀਏ ਖਾਂ ਦੇ ਕੰਨ ਵਿੱਚ ਪਈ, ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੀ, ਉਹਦਾ ਅਸਰ ਸਾਰੇ ਖੂਨ ਵਿੱਚ ਦੌੜਿਆ, ਉਸਦੇ ਸਰੀਰ ਨੂੰ ਸ਼ਾਂਤੀ ਮਹਿਸੂਸ ਹੋਈ। ਹੈ ਸਮਝਦਾ ਸ਼ਾਇਦ ਮੇਰੇ ਸਰੀਰ ਨੂੰ ਕੁਛ ਅਰੋਗਤਾ ਹਾਸਲ ਹੋਈ। ਜਦੋਂ ਸਿੱਖ ਪਾਠ ਕਰਦੇ ਕਰਦੇ ਦੂਰ ਚਲਾ ਗਿਆ, ਪਾਠ ਸੁਣਨ ਨੂੰ ਹਟ ਗਿਆ, ਸਰੀਰ ਦੀ ਫਿਰ ਜਲਨ ਪੈਦਾ ਹੋ ਗਈ। ਹੈਰਾਨ ਹੋ ਗਿਆ ਵੀ ਕੁਛ ਦੇਰ ਵਾਸਤੇ ਮੇਰੇ ਸਰੀਰ ਦੇ ਵੀ ਸ਼ਾਂਤੀ ਦੀ ਲਹਿਰ ਦੌੜੀ। ਕਿਆ ਫਿਰ ਉਹ ਸਿੱਖ ਕੰਮ ਕਰਕੇ ਵਾਪਸ ਆ ਰਿਹਾ ਸੀ, ਉਸੇ ਤਰ੍ਹਾਂ ਪਾਠ ਕਰਦਾ ਆ ਰਿਹਾ ਸੀ। ਫਿਰ ਉਸਦੇ ਕੰਨ ਵਿੱਚ ਇਹ ਆਵਾਜ਼ ਪਈ, ਕੰਨ ਦੁਆਰਾ ਉਹਦੇ ਹਿਰਦੇ ਵਿੱਚ ਪਹੁੰਚੀ, ਸਾਰੇ ਖੂਨ ਵਿੱਚ ਉਸਦੀ ਲਹਿਰ ਦੌੜੀ, ਫਿਰ ਸ਼ਾਂਤੀ ਮਹਿਸੂਸ ਹੋਈ। ਸਿਆਣਾ ਬੰਦਾ ਸੀ, ਅਕਸਰ ਵਜ਼ੀਰ ਸੀ, ਸੋਚਿਆ ਵੀ ਇਹ ਕੋਈ ਕਿਸੇ ਬਜ਼ੁਰਗ ਦਾ ਕਲਾਮ ਪੜ੍ਹਦਾ ਜਾਂਦਾ, ਇਸਦਾ ਅਸਰ ਮੇਰੇ ਸਰੀਰ 'ਤੇ ਹੋਇਆ। ਦਰਅਸਲ ਜਦੋਂ ਪੜ੍ਹਦੇ ਪੜ੍ਹਦੇ ਹੱਦ ਤੋਂ ਦੂਰ ਚਲਾ ਗਿਆ, ਫਿਰ ਸਰੀਰ ਵਿੱਚ ਜਲਨ ਪੈਦਾ ਹੋਈ। ਉਸਨੇ ਸੋਚਿਆ ਕਿਸੇ ਦਾ ਅਸਰ ਹੈ, ਆਪਣੇ ਨੌਕਰ ਨੂੰ ਦੌੜਾਇਆ ਵੀ ਗਿਆ ਪੜ੍ਹਦਾ ਜਾਂਦਾ ਕੋਈ, ਦੌੜ ਕੇ ਜਾ ਵਜ਼ੀਰੀ ਦੀ ਤੌਂਸਣਾ ਦਿਖਾਈ, ਪ੍ਰਾਰਥਨਾ ਕਰੇ ਨਿਮਰਤਾ ਦੇ ਸਿਹਤ ਅੱਗੇ ਹੋ ਕੇ ਦੋਵੇਂ ਹੱਥ ਜੋੜ ਕੇ ਵੀ ਜੋ ਕੁਛ ਪੜ੍ਹਦੇ ਹੋ ਇਸੇ ਤਰ੍ਹਾਂ ਚਲੇ ਆਓ, ਮੇਰੇ ਵੱਲੋਂ ਪ੍ਰਾਰਥਨਾ ਕਰਨੀ। ਖੈਰ ਇਸੀ ਤਰ੍ਹਾਂ ਕੀਤਾ, ਉਹ ਸਿੱਖ ਆ ਗਿਆ ਉੱਚੀ ਥਾਂ, ਮੈਂ ਉਸਨੂੰ ਬਿਠਾ ਕੇ ਪਾਠ ਸੁਣਿਆ, ਬੜੀ ਸ਼ਾਂਤੀ ਹੈ। ਅਸੀਂ ਪੁੱਛਣ ਲੱਗੇ ਕਿਸ ਬਜ਼ੁਰਗ ਦਾ ਕਲਾਮ ਹੈ, ਉਸਨੇ ਸਿੱਖ ਨੇ ਕਿਹਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ, ਇਸਦਾ ਨਾਂ ਸੁਖਮਨੀ ਸਾਹਿਬ ਹੈ, ਸੁੱਖਾਂ ਦੀ ਮਣੀ। ਸੋ ਕਹਿਣ ਲੱਗੇ ਅੱਜ ਕਈ ਸਾਲਾਂ ਤੋਂ ਬਾਅਦ ਮੇਰੇ ਸਰੀਰ ਵਿੱਚ ਸ਼ਾਂਤੀ ਇਸਦੇ ਸੁਣਨ ਕਰਕੇ ਪ੍ਰਾਪਤ ਹੋਈ, ਕਿਰਪਾ ਕਰੋ ਔਰ ਘਰ ਜਾਣ ਮੇਰੇ 'ਤੇ ਤਰਸ ਖਾ ਕੇ ਇੱਕ ਦੋ ਜਿਤਨੇ ਵੀ ਪਾਠ ਤੁਸੀਂ ਸੁਣਾ ਸਕਿਆ ਕਰੋ, ਮੈਨੂੰ ਸੁਣਾਓ ਤਾਂ ਕਿ ਉਤਨੀ ਦੇਰ ਤੱਕ ਮੈਨੂੰ ਸ਼ਾਂਤੀ ਰਹਿ ਸਕੇ। ਇਸੀ ਤਰ੍ਹਾਂ ਉਹ ਸਿੱਖ ਕਰਦਾ ਰਿਹਾ ਜੇ ਸਮਾਂ ਮਿਲਦਾ ਸੀ। ਅਖੀਰ ਇੱਕ ਦਿਨ ਸਿੱਖ ਨੇ ਕਿਹਾ ਜਿਸ ਸੱਚੇ ਪਾਤਸ਼ਾਹ ਦੀ ਬਾਣੀ ਜੇ ਉਹਦੇ ਸ਼ਰਨ ਪਹੁੰਚੇ ਫਿਰ ਤੇਰੇ 'ਤੇ ਬਿਲਕੁਲ ਹੀ ਕਿਰਪਾ ਹੋ ਜਾਏ। ਉਹਨਾਂ ਦਿਨਾਂ ਦੇ ਵਿੱਚ ਅਜੇ ਰਾਮਦਾਸ ਸਰੋਵਰ ਦੀ ਸੇਵਾ ਹੋਈ ਰਹੀ ਸੀ, ਬਹੁਤ ਸਾਰੇ ਸਿੱਖ ਸੇਵਾ ਕਰਦੇ ਸਨ ਅਤੇ ਕੋਈ ਭਰਦਾ ਹੈ, ਕੋਈ ਪੜ੍ਹਦਾ ਹੈ, ਕੋਈ ਸਿਰ 'ਤੇ ਚੱਕਦਾ ਹੈ, ਕੋਈ ਦੂਰ ਜਾ ਕੇ ਫੈਂਕਦਾ, ਇਤਿਹਾਸ ਬੜੀ ਸੇਵਾ, ਬੜੇ ਬੜੇ ਸਿੱਖ ਭਾਈ ਬੁੱਢੇ ਜੈਸੇ ਬ੍ਰਹਮਗਿਆਨੀ ਸੇਵਾ ਕਰਦੇ। ਮੰਜੀ 'ਤੇ ਪਾ ਕੇ ਇਸ ਨੂੰ ਉੱਥੇ ਲੈ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਸ਼ਾਰਾ ਪਾ ਕੇ ਬਾਬੇ ਬੁੱਢੇ ਨੇ ਗਾਰੇ ਦੀ ਭਰੀ ਤਕਾਰੀ ਉਹਦੇ ਪੇਟ 'ਤੇ ਮਾਰੀ, ਸਾਰੇ ਪੇਟ ਦਾ ਪਾਣੀ। ਉਸ ਦਿਨ ਤੋਂ ਉਸਨੂੰ ਅਰੋਗਤਾ ਹਾਸਲ ਹੋ ਗਈ ਸੀ। ਉਹ ਵਜ਼ੀਰ ਖਾਂ ਹੀ ਸੀ, ਵਜ਼ੀਰ ਮੰਡਲੀ ਦੀ ਸਾਰੀ ਵਜ਼ੀਰ ਮੰਡਲੀ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਾਰ ਜਣ ਹੋਏ। ਸੋ ਇਹਨੇ ਇਸਦੇ ਲੜਕੇ ਨਾਲ ਸ਼ਾਹਜਹਾਨ ਨਾਲ ਇੱਕ ਇਹੀ ਸੀ ਵਜ਼ੀਰ ਖਾਂ ਜਿਹੜਾ ਕਹਿੰਦਾ ਸੀ ਗੁਰੂ ਪੀਰਾਂ ਨਾਲ ਮੱਥਾ ਨਹੀਂ ਲਾਏਗਾ, ਤੁਹਾਨੂੰ ਫੌਜਾਂ ਦਾ ਮਾਣ ਹੋਣਾ, ਤੁਹਾਨੂੰ ਖਜ਼ਾਨਿਆਂ ਦਾ ਮਾਣ ਹੋਣਾ, ਤੁਹਾਨੂੰ ਮੁਲਕਾਂ ਦਾ ਮਾਣ ਹੋਣਾ, ਉਹਨਾਂ ਨੇ ਇੱਕ ਬਚਨੀ ਜ਼ਬਾਨ ਤੋਂ ਕੱਢ ਦੇਣਾ, ਅਗਰ ਕਰੋਪੀ ਹੋ ਗਈ ਪਤਾ ਨਹੀਂ ਕੀ ਕੁਛ ਹੋ ਜਾਏ। ਅਖੀਰ ਚੌਥਾ ਜੰਗ ਕਰਕੇ ਉਸਨੇ ਖਿਮਾ ਮੰਗੀ ਸੀ। ਆਓ ਜਿਵੇਂ ਉਸਨੂੰ ਬਾਣੀ ਸੁਣ ਕੇ ਸ਼ਾਂਤ ਨਸੀਬ ਹੋਈ ਸੀ, ਅੱਜ ਪ੍ਰੇਮੀ ਦੇ ਸਰੀਰ ਵਿੱਚ ਵੀ ਐਸਾ ਹੀ ਮਹਿਸੂਸ ਹੁੰਦਾ ਹੈ। ਦੂਰੋਂ ਕੰਨ ਵਿੱਚ ਆਵਾਜ਼ ਪੈਂਦੀ ਹੈ, ਕੁਛ ਸ਼ਾਂਤੀ ਮਹਿਸੂਸ ਹੁੰਦੀ ਹੈ, ਸੰਗਤ ਜੋ ਜੋ ਨੇੜੇ ਆਉਂਦੀ ਹੈ, ਨਿਖਰਮੀ ਆਵਾਜ਼ ਕੰਨ ਵਿੱਚ ਪੈਂਦੀ ਹੈ, ਜ਼ੋਰ ਦੀ ਆਵਾਜ਼ ਪੈਂਦੀ ਹੈ, ਉਸਨੂੰ ਜ਼ਿਆਦਾ ਸ਼ਾਂਤੀ ਮਹਿਸੂਸ ਹੁੰਦੀ ਹੈ। ਹੌਲੀ ਹੌਲੀ ਉੱਥੋਂ ਰਿੜਦਾ ਰਿੜਦਾ, ਕਿਉਂ ਕੁਛ ਫਾਸਲੇ 'ਤੇ ਸੀ ਰਸਤਾ ਜਿੱਥੋਂ ਦੀ ਸੰਗਤ ਨੇ ਲੰਘਣਾ ਸੀ, ਇਹ ਵੀ ਦੇਖੇ ਇੱਧਰ ਨੂੰ ਜਾ ਰਹੇ, ਪੁੱਛੂੰਗਾ ਕੌਣ ਹੈ। ਸੋ ਰੁੜਦਾ ਰੁੜਦਾ ਉੱਥੇ ਆ ਬੈਠਿਆ ਨਜ਼ਦੀਕ, ਅੰਧੇਰਾ ਸੀ। ਤੋ ਸੰਗਤ ਨੇ ਇੱਥੇ ਨੇੜੇ ਆ ਕੇ ਦਸਵਾਂ ਸਲੋਕ ਆ ਗਿਆ, ਇਉਂ ਪੜ੍ਹਨ ਤੈਨੂੰ ਵਿਸਰਿਆ ਕਰਤਾਰ ਜਿੰਦੇ ਤੇਰੀਏ, ਆਹ ਨੂੰ ਕਿਉਂ ਵਿਸਰ ਗਿਆ। ਹਾਲਾਂ ਤੇ ਪਰਮੇਸ਼ੁਰ ਇਤਨਾ ਨੇੜੇ ਹੈ ਕਿ ਰਵਿਦਾਸ ਹੱਥ ਪਏ ਨੇੜੇ, ਹੱਥਾਂ ਪੈਰਾਂ ਨਾਲੋਂ ਵੀ ਨਜ਼ਦੀਕ ਤਰ ਵਸਤੂ ਹੈ। ਸਭ ਦਾ ਆਪਣਾ ਆਪਾ ਨਹੀਂ ਸਰੂਪ, ਫਿਰ ਕਿਉਂ ਵਿਸਰ ਗਿਆ ਇਤਨਾ ਨੇੜੇ ਹੋਣ ਦੇ ਬਾਵਜੂਦ ਵੀ। ਇਸ ਮਨ ਦਾ ਪਿਆਰ ਮੋਹ ਝੂਠੇ ਪਦਾਰਥਾਂ ਨਾਲ ਪੈ ਗਿਆ, ਉਹ ਵਿਸਰ ਗਿਆ। ਇਉਂ ਦੱਸਦੇ ਨੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਨਾ, ਕੂੜ ਰੂਪ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਵੀ, ਖਪ ਹੋਏ ਖਾਰ, ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾਰ। ਕਰਤਾਰ ਪਰਮੇਸ਼ਰ ਵਿਸਰਨ ਦਾ ਕਾਰਨ ਇਹ ਹੈ। ਸੰਸਾਰ ਵਿੱਚ ਦੋ ਚੀਜ਼ਾਂ, ਇੱਕ ਪਰਮੇਸ਼ਰ ਹੈ, ਦੂਸਰੀ ਉਸਦੀ ਮਾਇਆ ਹੈ। ਪਰਮੇਸ਼ਰ ਮਾਇਆ ਦੇ ਅੰਦਰ ਬਾਹਰ ਪਰਿਪੂਰਨ ਹੈ, ਪਰ ਜਿਵੇਂ ਹੰਸ ਦੇ ਅੱਗੇ ਦੁੱਧ ਪਾਣੀ ਮਿਲਾ ਕੇ ਰੱਖ ਦਿੱਤਾ ਜਾਵੇ ਇੱਕੋ ਹੀ ਪ੍ਰਤੀਤ ਹੋਇਆ ਕਰਦੇ ਹਨ। ਚੁੰਝ ਆਪਣੀ ਖੱਟੀ, ਕਿਉਂਕਿ ਹੰਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ, ਉਸ ਦੁੱਧ ਪਾਣੀ ਮੇਲੇ 'ਚ ਪਾਉਂਦਾ, ਖਟਿਆਈ ਹੋਣ ਕਰਕੇ ਫਟ ਜਾਂਦਾ, ਦੁੱਧ ਦੀਆਂ ਪੁੱਟੀਆਂ ਅੱਡ ਹੋ ਜਾਂਦੀਆਂ, ਪਾਣੀ ਅੱਡ ਹੋ ਜਾਂਦਾ, ਦੁੱਧ ਖਾ ਲੈਂਦਾ, ਪਾਣੀ ਛੋੜ ਦਿੰਦਾ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਪਰਮੇਸ਼ੁਰ ਉਸਦੀ ਮਾਇਆ, ਦੁੱਧ ਪਾਣੀ ਵਾਂਗੂ ਇੱਕ ਮਿਕ ਹੋਏ ਹੋਏ, ਪਤਾ ਨਹੀਂ ਲੱਗਦਾ। ਪਰ ਜਿਹੜੇ ਗੁਰਮੁਖਨ ਹੰਸਾਂ ਦੀ ਵਤ, ਉਹਨਾਂ ਦੇ ਪਾਸ ਤੱਤ ਮਿੱਥੇ ਦੇ ਵਿਵੇਚਨ ਕਰਨ ਵਾਲੀ ਝੁੰਜੀਆਂ ਨੇ ਵਿਵੇਕ ਬੁੱਧ ਹੁੰਦੀ ਹੈ, ਉਸ ਦੁਆਰਾ ਸੱਤ ਸੱਤ ਨੂੰ ਨਖੇੜ ਕੇ ਸੱਤ ਦੇ ਨਾਲ ਬਿਰਤੀ ਜੋੜ ਦਿੰਦੇ, ਅਸੱਤ ਤੋਂ ਬਿਰਤੀ ਉਠਾ ਲੈਂਦੇ ਹੈ। ਇਸ ਸ਼ਬਦ ਦੇ ਵਿੱਚ ਸੱਤ ਸੱਤ ਦਾ ਨਿਰਣਾ ਕਰਕੇ ਦੱਸਿਆ, ਨੇੜੇ ਆ ਕੇ ਇਉਂ ਪੜਿਆ ਗਿਆ। ਉਸਨੇ ਉੱਚੀ ਆਵਾਜ਼ ਦਿੱਤੀ, ਤੁਸੀਂ ਕੌਣ ਹੋ ਜਾਣ ਵਾਲੇ? ਇਹ ਕਿਸੇ ਦੇ ਕੰਨ ਵਿੱਚ ਪੈ ਗਈ। ਕਹਿਣ ਲੱਗੇ, ਕੋਈ ਆਦਮੀ ਆਵਾਜ਼ਾਂ ਦਿੰਦਾ, ਦੇਖੋ। ਚੁੱਪ ਕਰਾ ਕੇ ਪੁੱਛਿਆ, ਫਿਰ ਕਹਿਣਗੇ, ਤੁਸੀਂ ਕੌਣ ਹੋ ਜਾਣ ਵਾਲੇ? ਸੋ ਕਹਿਣ ਲੱਗੇ, ਅਸੀਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ। ਕਿੱਥੇ ਜਾਂਦੇ ਹੋ? ਗੋਇੰਦਵਾਲ ਸਾਹਿਬ ਉਹਨਾਂ ਦਰਸ਼ਨਾਂ ਨੂੰ ਜਾਂਦੇ। ਤੁਸੀਂ ਕੀ ਪੜ੍ਹਦੇ ਜਾਂਦੇ ਹੋ? ਉਹ ਕਹਿਣ ਲੱਗੇ, ਅਸੀਂ ਗੁਰੂ ਕੀ ਬਾਣੀ ਪੜ੍ਹਦੇ ਜਾਂਦੇ ਹਾਂ। ਪ੍ਰੇਮਾ ਕਹਿਣ ਲੱਗਿਆ, ਮੈਂ ਇੱਕ ਰੋਗੀ ਆਦਮੀ ਹਾਂ, ਕੋੜੀ ਹਾਂ, ਮੇਰੀ ਇਹੋ ਜਿਹੀ ਹਾਲਤ ਹੈ, ਘਰ ਦੇ ਪਰਾਏ ਸਭ ਮੈਥੋਂ ਦੂਰ ਹੋ, ਮੇਰੇ ਸਰੀਰ ਨੂੰ ਘੋੜ ਹੋਇਆ ਹੈ, ਸਰੀਰ ਹਮੇਸ਼ਾ ਜਲਦਾ ਬਲਦਾ ਰਹਿੰਦਾ, ਮਨ ਵੀ ਜਲਦਾ ਬਲਦਾ ਰਹਿੰਦਾ। ਅੱਜ ਪਹਿਲਾ ਦਿਨ ਹੈ, ਕਈ ਸਾਲਾਂ ਤੋਂ ਬਾਅਦ ਮੈਨੂੰ ਕੁਛ ਸ਼ਾਂਤੀ ਇਸ ਬਾਣੀ ਨੂੰ ਸੁਣ ਕੇ ਪ੍ਰਾਪਤ ਹੋਈ ਹੈ। ਜੇਕਰ ਤੁਸੀਂ ਮੈਨੂੰ ਉੱਥੇ ਲੈ ਜਾਵੋ, ਗੁਰੂ ਕੇ ਚਰਨਾਂ ਵਿੱਚ, ਸ਼ਾਇਦ ਮੇਰੇ 'ਤੇ ਮਿਹਰ ਹੋ ਜਾਏ, ਮੇਰਾ ਸਰੀਰ ਵੱਲ ਹੀ ਹੋ ਜਾਵੇ। ਉਹਦੇ ਚਿੱਤ ਵਿੱਚ ਇਹੋ ਜਿਹੇ ਖਿਆਲ ਆਏ, ਪਰ ਕਹਿਣ ਲੱਗੇ, ਦੇਖ ਲਓ ਮੇਰੀ ਹਾਲਤ, ਮੇਰੀ ਸਰੀਰਕ ਦਿਸ਼ਾ ਨੂੰ ਦੇਖ ਲਓ, ਕੋਈ ਮੇਰੇ ਨੇੜੇ ਨਹੀਂ ਆਉਂਦਾ, ਜੇ ਕੋਈ ਲਿਜਾਣਾ ਚਾਹੇ ਪਰਉਪਕਾਰ ਜਾਣ ਕੇ ਲੈ ਜਾਓ। ਇੱਕ ਸਿੱਖ ਨੇ ਕਿਹਾ, ਦੇਖੀ ਜਾਏਗੀ ਜੋ ਕੁਛ ਹੋਏਗੀ। ਗੁਰੂ ਦੀ ਖੁਸ਼ੀ ਪਰਉਪਕਾਰੀ ਪੁਰਸ਼ਤੀ ਹੁੰਦੀ ਹੈ, ਪਰਉਪਕਾਰੀ ਗੁਰੂ ਪਿਆਰ। ਸੁਣਿਓ, ਉਸਨੇ ਆਪਣੇ ਖੇਸ ਦੇ ਵਿੱਚ ਉਸਨੂੰ ਬੰਨ ਲਿਆ, ਡੱਗੀ ਮਾਰ। ਉਸੀ ਤਰ੍ਹਾਂ ਸੰਗਤਾਂ ਪੜ੍ਹਦੀਆਂ ਜਾਂਦੀਆਂ। ਸੋ ਤੀਸਰੇ ਪਹਿਰ ਗੰਗਾ ਸਾਹਿਬ ਪਹੁੰਚੇ, ਗੁਰੂ ਕਾ ਦਰਬਾਰ ਚੱਲਿਆ। ਬੇਅੰਤ ਕੀਮਤੀ ਛਾਵੀਆਂ ਨੇ ਤਣੇ ਹੋਏ, ਕੀਮਤੀ ਫਰਸ਼ ਵਿਛੇ ਹੋਏ, ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ। ਸੰਗਤਾਂ ਨੇਤਰਾਂ ਕਰਕੇ ਗੁਰੂ ਕੇ ਦੀਦਾਰ ਕਰਦੀਆਂ, ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਇਉਂ ਮਾਨੋ ਵੈਕੁੰਠ ਦਾ ਆਨੰਦ ਮਾਣ ਰਹੇ ਹਨ। ਜਿਹੜੇ ਇਉਂ ਸਮਾਂ ਗੁਜ਼ਾਰਦੇ ਹਨ, ਉਹਨਾਂ ਦੀ ਬਾਬਤ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਐਸੇ ਫਰਮਾਨ ਕੀਤਾ ਹੈ। ਦਰਗੇ ਮਿਲਦਾ ਤੋਂ ਗੁਰਾਂ ਦੇ ਨਾਲ ਰੁੱਤਿਆਂ, ਗੁਰਾਂ ਦੇ ਨਾਲ ਰੁੱਤਿਆਂ, ਦਰਗੇ ਮਿਲਦਾ ਤੋਂ ਗੁਰਾਂ ਦੇ ਨਾਲ ਰੁੱਤਿਆਂ, ਗੁਰਾਂ ਦੇ ਨਾਲ ਰੁੱਤਿਆਂ। Thank you. ਜਪ ਗੁਰੂ ਨੂੰ ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰੂ ਨਾਮ ਸਤਿਗੁਰ ਛੇਤੀ ਰਤਿਆ ਦਰਗੇ ਪਾਈਏ ਠਾਂ ਜਿਹੜੇ ਵਾਹਿਗੁਰੂ ਦੀ ਭਗਤੀ ਵਿੱਚ ਸਮੇਂ ਨੂੰ ਗੁਜ਼ਾਰਦੇ ਹਨ ਆਪਣੀ ਆਯੂ ਨੂੰ ਗੁਜ਼ਾਰਦੇ ਹਨ ਅੱਗੇ ਜਾ ਕੇ ਸੱਚਖੰਡ ਵੈਕੁੰਠ ਥਾਮ ਦੇ ਵਿੱਚ ਨਿਰੰਕਾਰ ਦੀ ਦਰਗਾਹ ਵਿੱਚ ਥਾਂ ਪਾਉਂਦੇ ਹਨ ਇੱਥੇ ਉਹਨਾਂ ਦਾ ਸਮਾਂ ਵੈਕੁੰਠ ਵਰਗਾ ਗੁਜ਼ਰਦਾ ਆਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੰਗਤ ਬੈਠੀ ਹੋਈ ਬੈਕੁੰਠ ਜੈਸਾ ਆਨੰਦ ਪ੍ਰਾਪਤ ਕਰ ਰਹੇ ਹਨ ਉਹ ਸੰਗਤ ਆ ਗਈ ਹੈ ਪ੍ਰੇਮੇ ਨੂੰ ਉਸ ਥਾਂ ਉਤਾਰ ਦਿੱਤਾ ਜਿੱਥੇ ਇਹੋ ਜਿਹੇ ਕਈ ਰੋਗੀ ਹੁੰਦੇ ਸਨ ਇਹੋ ਜਿਹਾ ਥਾਂ ਉਹਨਾਂ ਨੂੰ ਗੁਰੂ ਘਰ ਵੱਲੋਂ ਮੰਜਾ ਬਿਸਤਰਾ ਮਿਲ ਜਾਂਦਾ ਸੋ ਲੰਗਰ ਵਗੈਰਾ ਦਾ ਘਾਟਾ ਕਿਸੇ ਚੀਜ਼ ਦਾ ਨਹੀਂ ਹੈ ਸੋ ਜਦੋਂ ਕਿਤੇ ਕਿਤਾਈ ਗੁਰੂ ਦੀ ਕਿਸੇ 'ਤੇ ਕਿਰਪਾ ਹੋ ਜਾਂਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਉਹਨੂੰ ਅਰੋਗਤਾ ਹਾਸਲ ਹੋ ਜਾਂਦੀ ਉੱਥੇ ਉਤਾਰ ਕੇ ਆਪ ਸੰਗਤ ਜਿੱਥੋਂ ਪੰਡਾਲ ਸ਼ੁਰੂ ਹੁੰਦਾ ਹੈ ਦੂਰੋਂ ਖੜ ਕੇ ਸੰਗਤ ਨੇ ਗੁਰੂ ਦਾ ਦਰਸ਼ਨ ਕੀਤਾ ਨਮਸਕਾਰ ਕੀਤੀ ਔਰ ਉੱਚੀ ਸੁਰ ਦੇ ਵਿੱਚ ਐਸੇ ਉਚਾਰਨ ਕੀਤਾ
ਜਿੱਤ ਦਰਸ਼ਨ ਕਰਨਾ ਜੀ ਧੰਨ ਸੁਵੇਲਾ ਧੰਨ ਸੁਵੇਲਾ ਦਰਸ਼ਨ ਕਰਨਾ ਜੀ ਧੰਨ ਸੁਵੇਲਾ ਧੰਨ ਸੁਵੇਲਾ
ਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪਰਮ ਮੇਰੇ ਮਨ ਜੀਵੈ ਹਰ ਨਾਮ ਚ ਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਏ ਮੇਰਾ ਪ੍ਰਭ ਵਿਨਾਸ਼ੀ ਤੂੰ ਮਿਹਰਬਾਨ ਦਾਸ ਅਮਦੀਨਾ ਨਾਨਕ ਸਾਹਿਬ ਹਰ ਪੁਰ ਲੀਨਾ ਜਿਉਂ ਦੂਰੋਂ ਖੜਕੇ ਸੰਗਤ ਨੇ ਦਰਸ਼ਨ ਕਰਕੇ ਐਸੇ ਉਚਾਰਨ ਕੀਤਾ ਅੱਗੇ ਆਏ ਹਜ਼ੂਰ ਦੇ ਚਰਨਾਂ ਵਿੱਚ ਆਪਣੀਆਂ ਆਪਣੀਆਂ ਭੇਟਾਂ ਅਰਪਣ ਕੀਤੀਆਂ ਫਿਰ ਉੱਥੇ ਖੜਕੇ ਗੁਰੂ ਦੇ ਸਨਮੁਖ ਹੋਈਆਂ ਪ੍ਰੇਮ ਨਾਲ ਅੱਖਾਂ ਵਿੱਚੋਂ ਜਲ ਜਾਂਦਾ ਹੈ ਕੰਠ ਗਦਗਦ ਹੋ ਰਹੇ ਹਨ ਰੋਮਾਂਚ ਹੋ ਰਿਹਾ ਇਉਂ ਉਚਾਰਨ ਕੀਤਾ ਦਰਸ਼ਨ ਸਤਿਗੁਰ ਤੇਰਾ
Thank you.
ਸਿੱਖ ਦਾ ਗੁਰੂ ਉੱਪਰ ਜਿਤਨਾ ਵਿਸ਼ੇਸ਼ ਵਿਸ਼ਵਾਸ ਹੁੰਦਾ ਉਤਨਾ ਹੀ ਵਿਸ਼ੇਸ਼ ਫਲ ਮਿਲਿਆ ਕਰਦਾ। ਗੁਰੂ ਤੇ ਪਰਮੇਸ਼ਰ ਅਭੇਦ ਹਨ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰ ਪਰਮੇਸ਼ਰ ਏਕੋ ਜਾਣ, ਜਿਨ੍ਹਾਂ ਦਾ ਇਹੋ ਜਿਹਾ ਵਿਸ਼ਵਾਸ ਹੈ ਉਹਨਾਂ ਨੂੰ ਗੁਰੂ ਦਰਸ਼ਨ ਪਰਮੇਸ਼ਰ ਦਾ ਦਰਸ਼ਨ ਹੀ ਹੋਇਆ ਕਰਦਾ ਹੈ। ਇਉਂ ਸਾਹਮਣੇ ਖਲੋ ਕੇ ਇਹੋ ਜਿਹੇ ਪ੍ਰੇਮ ਨਾਲ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਗੁਰਨ ਕਰਮ ਹੋਵੇ ਪ੍ਰਭ ਮੇਰਾ, ਇਹ ਬੇਨੰਤੀ ਸੁਣੋ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚਿਹਰੇ, ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸ਼ਾਦ ਕੀ ਨੀ ਵਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੋਰੇ ਚੀਤਾ, ਨਾਨਕ ਏਕ ਕਰੇ ਅਰਦਾਸ ਵਿਸਰਨਾ ਹੀ ਪੂਰਨ ਗੁਣਤਾ। ਨਿਉ ਚੌਥ ਪੜ ਕੇ ਸੰਗਤ ਆਪਣੇ ਥਾਂ ਤੇ ਜਾ ਕੇ ਸਜ ਜਾਂਦੀ ਹੈ। ਉਹ ਸਿੱਖ ਜਿਸਨੇ ਉਸ ਪ੍ਰੇਮੇ ਘੋੜੀ ਨੂੰ ਉਠਾ ਕੇ ਲਿਆਂਦਾ ਸੀ, ਉਸ ਤੇ ਕਿਰਪਾ ਖਾਸ ਹੋਈ ਗੁਰੂ ਦੀ, ਉਸੀ ਵਕਤ ਉਸਦੇ ਅੰਦਰ ਨਾਮ ਦੀ ਰਾਇਓ ਚੱਲ ਪਈ, ਜਿਵੇਂ ਚਸ਼ਮੇ ਚ ਪਾਣੀ ਨਿਕਲਦਾ ਹੈ, ਖੁਦ ਬਖੁਦ ਸਿਮਰਨ ਹੋਣ ਲੱਗ ਪਿਆ, ਬਿਰਤੀ ਮਸਤ ਹੋ ਗਈ। ਸੋਇਆ ਇਸ ਤਰੀਕੇ ਸਿਰ ਸੰਗਤ ਬੈਠ ਕੇ ਗੁਰੂ ਕੇ ਦਰਸ਼ਨ ਕਰਦੇ ਹਨ, ਕੰਨਾਂ ਨਾਲ ਬਾਣੀ ਸੁਣਦੇ ਹਨ, ਜ਼ਬਾਨ ਨਾਲ ਬਾਣੀ ਦਾ ਉਚਾਰਨ ਕਰਦੇ ਹਨ। ਪ੍ਰੇਮਾ ਭਾਵੇਂ ਉਸਨੂੰ ਉਸ ਥਾਂ ਉਤਾਰ ਦਿੱਤਾ ਗਿਆ, ਪਰ ਉਸਨੇ ਦੂਰੋਂ ਗੁਰੂ ਕਾ ਦਰਸ਼ਨ ਵੀ ਕਰ ਲਿਆ, ਸਾਧ ਸੰਗਤ ਦਾ ਵੀ ਦਰਸ਼ਨ ਕਰ ਲਿਆ। ਅੱਜ ਉਸਦੇ ਚਿੱਤ ਵਿੱਚ ਬਹੁਤ ਪ੍ਰਸੰਨਤਾ ਹੋਈ, ਮਨ ਨੂੰ ਵਿਸ਼ੇਸ਼ ਸ਼ਾਂਤੀ ਆਈ, ਸ਼ਰਧਾ ਵੀ ਉਸਦੇ ਚਿੱਤ ਵਿੱਚ ਦ੍ਰਿੜ ਹੋ ਗਈ, ਮਾਨੋ ਮੈਂ ਬੈਕੁੰਠ ਵਿੱਚ ਆ ਗਿਆ। ਅੱਜ ਜ਼ਰੂਰ ਮੇਰੇ 'ਤੇ ਕਿਰਪਾ ਹੋ ਗਈ, ਗੁਰੂ ਦੀ ਮਿਹਰ ਹੋ ਜਾਏਗੀ, ਹੁਣ ਮੈਨੂੰ ਨਵਾਂ ਜੀਵਨ ਮਿਲੇਗਾ। ਖੈਰ ਇਸੀ ਤਰ੍ਹਾਂ ਕਈ ਦਿਨ ਸਤਸੰਗ ਹੋਇਆ, ਬਹੁਤ ਸਾਰੇ ਸਿੱਖਾਂ ਨੇ ਚਰਨਾਮ੍ਰਿਤ ਨਾਮ ਦੀ ਦਾਤ ਹਾਸਲ ਕੀਤੀ, ਬ੍ਰਹਮ ਗਿਆਨ ਦੀ ਦਾਤ ਹਾਸਲ ਕੀਤੀ, ਆਪਣੇ ਜੀਵਨ ਨੂੰ ਉੱਚਾ ਕੀਤਾ, ਹੋਰ ਉੱਚਾ ਕੀਤਾ, ਕਈ ਨਵੀਨ ਸਿੱਖ ਸਜੇ ਇਤਿਹਾਦ। ਅਖੀਰ ਸੰਗਤਾਂ ਆਪਣੇ ਆਪਣੇ ਇਲਾਕਿਆਂ ਨੂੰ ਵਾਪਸ ਹੋ ਗਈਆਂ, ਉੱਥੇ ਵੀ ਸੰਗਤ ਜਿਹੜੀ ਸੀ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਨ ਵਾਲੀ ਰਹਿ ਗਏ। ਇਸੀ ਤਰ੍ਹਾਂ ਦਿਨ ਰਾਤ ਗੁਰੂ ਕਾ ਲੰਗਰ ਚੱਲਦਾ ਹੈ, ਭਜਨ ਬੰਦਗੀ ਹੁੰਦੀ ਹੈ, ਦੋ ਵੇਲੇ ਸਤਸੰਗ ਕੀਰਤਨ ਕਥਾ ਵਾਰਤਾ ਹੁੰਦਾ। ਸੋ ਪ੍ਰੇਮਾ ਉੱਥੇ ਰਹਿ ਗਿਆ। ਸੋ ਉਸਨੇ ਗੁਰੂ ਦਾ ਚਨਾਮ੍ਰਿਤ ਲੈ ਲਿਆ, ਗੁਰੂ ਦੀ ਕਿਰਪਾ ਹੋਈ, ਨਾਮ ਦੀ ਦਾਤ ਮਿਲ ਗਈ, ਬਾਣੀ ਬਹੁਤ ਸਾਰੀ ਕੰਠ ਕਰ ਲਈ, ਦਿਨ ਰਾਤ ਸਿਮਰਨ ਔਰ ਬਾਣੀ ਵਿੱਚ ਲੱਗਿਆ ਰਹਿੰਦਾ। ਜਿਵੇਂ ਸਿਮਰਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਉਸਦੇ ਪਾਪ ਜਿਹੜੇ ਹਨ ਘਟੀਜਦੇ ਹਨ। ਸਾਧ ਸਿੰਘ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਏ, ਉਸਦੀ ਮੈਲ ਦੂਰ ਹੁੰਦੀ ਚਲੀ ਜਾਂਦੀ ਹੈ, ਇਸੀ ਤਰ੍ਹਾਂ ਭਜਨ ਕਰਦੇ ਕਰਦੇ ਮਨ ਦੀ ਪਾਪਾਂ ਰੂਪੀ ਮੈਲ ਦੂਰ ਹੁੰਦੀ ਹੈ, ਪਾਪਾਂ ਦਾ ਫਲ ਜਿਹੜਾ ਦੁੱਖ ਹੈ ਉਹ ਵੀ ਘਟੀਜਦਾ ਹੈ। ਭਰੀ ਹੱਥ ਪੈਰ ਤੰਦੇ, ਪਾਣੀ ਧੋਤਾ ਉਤਰ ਸਕੇ, ਮੂਤ ਪਲੀਤੀ ਕੱਪੜ ਹੋਏ, ਬੇਸਗੂਣ ਲਈ ਹੈ ਉਹ ਤੇ, ਫਰੀਏ ਮਤ ਪਾਪਾਂ ਕੇ ਸੰਗ, ਉਹ ਤੋਹਫਾ ਨਾਮੇ। ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ, ਉਸਦੇ ਚਿੱਤ ਦ੍ਰਿੜ ਵਿਸ਼ਵਾਸ ਹੋ ਆਇਆ, ਕਿਤੇ ਕਿਤੇ ਇਹ ਵੀ ਕਹਿੰਦਾ ਹੈ, ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ, ਦਿਨ ਰਾਤ ਬਾਣੀ ਦਾ ਪਾਠ ਔਰ ਨਾਮ ਦਾ ਸਿਮਰਨ ਕਰ। ਇੱਕ ਦਫ਼ਾ ਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਵੱਲੋਂ ਅਰਜ਼ ਹੋਈ, ਗਰੀਬ ਨਿਵਾਸ ਤੋਂ ਪ੍ਰੇਮਾ ਕੋਲ, ਦਿਨ ਰਾਤ ਬਾਣੀ ਪੜ੍ਹਦਾ ਸਿਮਰਨ ਕਰਦਾ, ਪਰ ਗਰੀਬ ਨਾਲ ਕਿਤੇ ਕਿਤੇ ਇਹ ਵੀ ਕਹਿੰਦਾ, ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ, ਪੜ੍ਹਦਾ 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 ਮਸਤ ਹੋ ਜਾਂਦਾ। ਇਸਦਾ ਮਤਲਬ ਅਸੀਂ ਨਹੀਂ ਸਮਝੇ। ਗੁਰੂ ਜੀ ਕਹਿੰਦੇ ਹਾਂ ਮੈਂ ਜਾਣਦਾ, ਉਹਦਾ ਭਾਵ ਜੋ ਹੈ ਉਹਦੇ ਚਿੱਤ ਵਿੱਚ ਦ੍ਰਿੜ ਵਿਸ਼ਵਾਸ ਹੋ ਆਇਆ ਹੈ, ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਮੇਰਾ ਸਰੀਰ ਜਿਹੜਾ ਵਿਨਾਸ਼ ਹੋ ਗਿਆ ਸੀ ਘੋੜ ਦੇ ਨਾਲ, ਹੁਣ ਮੈਨੂੰ ਜ਼ਰੂਰ ਮਿਲ ਜਾਏਗਾ, ਯਾਨੀ ਮੈਨੂੰ ਨਵ ਜੀਵਨ ਮਿਲੇਗਾ। ਉਹਦੇ ਚਿੱਤ ਦ੍ਰਿੜ ਵਿਸ਼ਵਾਸ ਹੈ, ਉਹਦੇ ਵਿਸ਼ਵਾਸ ਨੂੰ ਫਲ ਵੀ ਲੱਗਣ ਵਾਲਾ। ਇਤਿਹਾਸ ਸਾਧ ਸਿੰਘ ਕਾਫੀ ਸਮਾਂ ਗੁਜ਼ਰ ਗਿਆ, ਭਜਨ ਕਰਦੇ ਕਰਦੇ ਬਹੁਤ ਪਾਪ ਨਸ਼ਟ ਹੋ ਗਏ। ਅੱਜ ਅੰਮ੍ਰਿਤ ਵੇਲਾ ਅਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਅਜੇ ਪਹੁ ਫਟਾਲਾ ਨਹੀਂ ਹੋਇਆ। ਗੁਰੂ ਜੀ ਸਮਾਧੀ ਤੋਂ ਥਾਨ ਹੋ ਕੇ ਨੇਤਰ ਖੋਲ੍ਹ ਕੇ ਫਰਮਾਉਂਦੇ, ਉਸ ਜਲ ਵਿੱਚ ਜੋ ਜਿੱਥੇ ਅਸੀਂ ਇਸ਼ਨਾਨ ਕੀਤਾ ਕੁੰਡ ਵਿੱਚ ਪਿਆ ਹੋਇਆ, ਉਸ ਪ੍ਰੇਮੀ ਨੂੰ ਇਸ਼ਨਾਨ ਕਰਾ ਕੇ ਉਸਦੇ ਉੱਪਰ ਇੱਕ ਦੁਸ਼ਾਲਾ ਦੇ ਕੇ ਹਾਜ਼ਰ ਕਰੋ। ਐਸਾ ਹੀ ਕੀਤਾ ਗਿਆ, ਇਸ਼ਨਾਨ ਕਰਵਾਇਆ ਗੁਰੂ ਜੀ ਦੇ ਸਾਹਮਣੇ, ਸਾਰੇ ਸਰੀਰ 'ਤੇ ਦੁਸ਼ਾਲਾ ਲਪੇਟ ਕੇ ਬਿਠਾ ਦਿੱਤਾ ਗਿਆ। ਸੋ ਇਤਨੇ ਨੂੰ ਮੂੰਹ ਨੂੰ ਮੂੰਹ ਦਿਸਣ ਲੱਗ ਪਿਆ। ਹੁਕਮ ਹੈ ਇਸਦੇ ਮੂੰਹ ਤੋਂ ਕੱਪੜਾ ਉਠਾ, ਮੂੰਹ ਤੋਂ ਕੱਪੜਾ ਉਠਾਇਆ। ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ। ਉਹ ਕਿਰਪਾ ਦ੍ਰਿਸ਼ਟੀ ਕਿਹੋ ਜੀ? ਜਿਹੀ ਜੀ ਕਿਸੇ ਮੌਕੇ ਕੋਡੇ ਰਾਕਸ਼ ਤੇ ਹੋਈ ਸੀ, ਕਿਸੇ ਮੌਕੇ ਸੱਜਣ ਠੱਗ ਤੇ ਹੋਈ ਸੀ। ਕਿਰਪਾ ਦ੍ਰਿਸ਼ਟੀ ਕੀਤੀ ਫਿਰ ਕੀ ਸੀ? ਕਿਰਪਾ ਕਾ ਅਵਲੋਕਨ ਕੀਨੋ ਦਾਸ ਕਾ ਦੂਰ ਹੋ ਗਿਆ। ਮਨ ਤਨ ਦੋਨੋਂ ਕਿਸਮ ਦੇ ਰੋਗ ਦੂਰ ਹੋ ਗਏ। ਸਰੀਰ ਰੋਗ ਹੋ ਗਿਆ ਕੰਚਨ ਵਰਗਾ, ਪਰ ਅੰਦਰ ਵੀ ਨਾਮ ਦੀ ਲਿਪ ਸਿਮਰਨ ਤਾਂ ਅੱਗੇ ਹੀ ਚੱਲ ਗਿਆ ਸੀ, ਪਰ ਬ੍ਰਹਮ ਗਿਆਨ ਦਾ ਗੈਸ ਮੁੱਕ ਗਿਆ, ਪ੍ਰੇਮਾ ਨਿਹਾਲ ਹੋ ਗਿਆ, ਮਸਤ ਹੋ ਗਿਆ। ਉਸ ਮੌਕੇ ਇਸ ਅਵਸਥਾ ਵਿੱਚ ਆ ਕੇ ਇਉਂ ਉਚਾਰਨ ਕਰਦਾ,
ਕੱਚੇ ਕੱਚ ਪਾਉ ਬਣ ਗਿਆ
ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਥਾਰੇ, ਪਾਣ ਮਾਣ ਕਰੇ ਕਹਿਓ ਗੁਰ ਗਿਆਨ ਵਿਚਾਰੇ।
ਸਤਿ ਸ਼੍ਰੀ ਅਕਾਲ।
ਦਾ ਰੋਗ ਹਟਕੇ ਦੇ ਕੰਚਨ ਵਰਗੀ ਨਿਕਲਿਆ ਆਈ ਔਰ ਅੰਦਰ ਨਾਮ ਦੀ ਲਿਪ ਦੁਆਰਾ ਪਰਮ ਗਿਆਨ ਦੀ ਪ੍ਰਾਪਤੀ ਹੋ ਗਈ ਜਾਂ ਲੋਕ ਸੁਖੀ ਪ੍ਰਲੋਕ ਸੁਹੇਲਾ ਹੋ ਗਿਆ। ਗੁਰੂ ਸ਼ਰਨ ਵਿੱਚ ਆ ਕੇ ਭਜਨ ਕਰਕੇ ਇਹ ਅਵਸਥਾ ਪ੍ਰਾਪਤ ਹੋਈ। ਦੂਸਰੀ ਸਾਈਡ ਸੀ ਕੁਸੰਗ ਦੁਆਰਾ ਕੀ ਹਾਲਤ ਸੀ ਉਸਦੀ, ਤਾਂ ਤੇ ਦੱਸਦੇ ਹਨ ਨਾਮ ਜਪਿਆਂ ਤਮਾਮ ਦੁੱਖਾਂ ਦੀ ਨਿਵਿਰਤੀ ਔਰ ਸਾਧਸੰਗ ਦੀ ਸੇਵਾ ਕੀਤੀਆਂ ਬੜੇ ਬੜੇ ਉੱਚ ਦਰਜੇ ਮਿਲਦੇ ਹਨ। ਨਾਮ ਜਪੀਏ
ਸਾਹਿਬ